ਸਿਆਦਕ ਜਪਦੇ ਉਪਦੇਸ਼ ਵਿਦੈ ਹਾਨੇ ਅਗਿਆਨੇ ਅਸ਼ੇਸ਼ ਤਬ ਇਹ ਜਗਤ ਝੂਠੇ ਮਾਨੋ ਇਸ ਪਰ ਸ੍ਰੀ ਗੁਰ ਸ਼ਬਦ ਬਖਾਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਨਾ ਬੰਧੂ ਅਦਭੁਤ ਕ੍ਰਿਸ਼ਟ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂਦੇਵ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਚ ਜੁੜ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਬਹੁਤ ਹੀ ਅਦਬ ਸਤਿਕਾਰ ਨਾਲ ਆਪ ਜੀ ਸਰਵਣ ਕਰ ਰਹੇ ਹੋ। ਸੰਤੋਖਾ ਨਾਮ ਦਾ ਯੋਗੀ ਜੋ ਸ੍ਰੀ ਸੰਤੋਖ ਸਰ ਸਰੋਵਰ ਦੀ ਖੁਦਾਈ ਕਰਦਿਆਂ ਮਿਲਿਆ ਹੈ, ਸਤਿਗੁਰਾਂ ਦੇ ਚਰਣਾਂ ਚ ਉਪਦੇਸ਼ ਦੀ ਯਾਚਨਾ ਕਰ ਰਿਹਾ। ਇਹਨੇ ਪੁੱਛਿਆ ਹੈ, ਜੇ ਇਹ ਜਗਤ ਝੂਠਾ ਹੈ ਤੇ ਫਿਰ ਪਾਸਦਾ ਕਿਉਂ ਹੈ? ਪਰ ਜੇ ਇਸ ਜਗਤ ਨੂੰ ਸੱਚ ਕਹੀਏ ਤੇ ਜਿਹੜੇ ਗਿਆਨਵਾਨ ਗਿਆਨੀ ਲੋਕ ਨੇ ਉਹ ਇਸ ਜਗਤ ਨੂੰ ਝੂਠ ਕਿਉਂ ਕਹਿੰਦੇ ਹਨ? ਜੇ ਆਤਮਾ ਇੱਕ ਹੈ ਤੇ ਫਿਰ ਅਨੇਕਾਂ ਰੂਪਾਂ ਵਿੱਚ ਵਰਤ ਕੇ ਚੇਸ਼ਟਾ ਕਰਕੇ ਉਹ ਇੱਕ ਕਿਵੇਂ ਹੋ ਸਕਦੀ ਹੈ? ਇਸ ਤਰ੍ਹਾਂ ਦੇ ਕੁਝ ਸਵਾਲ ਜਗਿਆਸਾ ਰੱਖ ਕੇ ਨੇ ਗੁਰੂ ਅਰਜਨ ਸਾਹਿਬ ਨੂੰ ਕੀਤੇ ਹਨ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਸ ਨੂੰ ਜਵਾਬ ਦਿੱਤਾ ਕਿ ਜਿਵੇਂ ਸੁਪਨੇ ਵਿੱਚ ਮਨੁੱਖ ਕਦੇ ਡਰਦਾ ਹੈ, ਕਦੇ ਹੱਸਦਾ ਹੈ, ਕਦੇ ਕੁਝ ਪਦਾਰਥ ਪ੍ਰਾਪਤ ਹੁੰਦਾ ਤੇ ਖੁਸ਼ ਹੁੰਦਾ ਹੈ, ਖੋਇਆ ਜਾਂਦਾ ਤੇ ਦੁਖੀ ਹੁੰਦਾ ਹੈ। ਉਹਨੂੰ ਸੁਪਨਾ ਉਦੋਂ ਤੱਕ ਹੈ ਜਦੋਂ ਤੱਕ ਸੁੱਤਾ ਪਿਆ, ਜਦੋਂ ਜਾਗ ਪੈਂਦਾ ਤੇ ਜਾਗਦਿਆਂ ਸੁਪਨੇ ਦੀ ਉਹ ਸਾਰੀ ਸਮੱਗਰੀ ਜਿਹੜੀ ਹੈ ਅਭਾਵ ਹੋ ਜਾਂਦੀ। ਇਸੇ ਤਰ੍ਹਾਂ ਹੀ ਇਹ ਸਾਰਾ ਸੰਸਾਰ ਸੁਪਨੇ ਮਾਤਰ ਹੈ। ਸੁਪਨੇ ਨੂੰ ਨਾ ਆਪਾਂ ਸੱਚ ਕਹਿ ਸਕਦੇ ਹਾਂ, ਨਾ ਹੀ ਝੂਠ ਕਹਿ ਸਕਦੇ ਹਾਂ। ਝੂਠ ਕਹਿ ਸਕਦੇ ਹਾਂ ਕਿਉਂਕਿ ਸੁਪਨੇ ਦੀ ਕੋਈ ਵੀ ਚੀਜ਼ ਸੱਚ ਨਹੀਂ ਹੁੰਦੀ। ਗੁਰੂ ਸਾਹਿਬ ਜੀ ਇੱਕ ਹੋਰ ਉਦਾਹਰਣ ਦਿੰਦਿਆਂ ਸਮਝਾ ਕੇ ਕਹਿਣ ਲੱਗੇ, ਜਿਵੇਂ ਸੁਪਨੇ ਵਿੱਚ ਕਿਸੇ ਦੇ ਪਿੱਛੇ ਬੱਬਰ ਸ਼ੇਰ ਲੱਗਾ ਹੋਵੇ ਤੇ ਉਹ ਅੱਗੇ ਅੱਗੇ ਦੌੜਦਾ, ਕਦੇ ਡਿੱਗਦਾ, ਦਰਦਾ, ਕੰਬਦਾ, ਇਹਦਾ ਮੂੰਹ ਸੁੱਕਦਾ, ਤੇ ਲਾਗੇ ਕੋਈ ਬੰਦਾ ਦੂਸਰਾ ਜਾਗਦਾ ਹੋਵੇ ਤੇ ਉਹ ਬਾਂਹ ਫੜ ਕੇ ਜਗਾ ਦਿੰਦਾ ਵੀ ਇਹ ਡਰ ਰਿਹਾ, ਤੇ ਸੁਪਨੇ ਚੋਂ ਜਾਗ ਕੇ ਫਿਰ ਇਹ ਵੇਖਦਾ ਵੀ ਜਿੱਥੇ ਬੈਠਾ ਉੱਥੇ ਹੀ ਬੈਠਾ, ਦੌੜ ਨਹੀਂ ਰਿਹਾ। ਇਸੇ ਤਰ੍ਹਾਂ ਇਸ ਜਗਤ ਵਿੱਚ ਬੰਦਾ ਕਦੇ ਦੁਖੀ ਹੁੰਦਾ, ਕਦੇ ਸੁਖੀ ਹੁੰਦਾ ਹੈ। ਕੁਝ ਪ੍ਰਾਪਤ ਹੋਵੇ ਪਿਆਰੀ ਚੀਜ਼ ਤਾਂ ਖੁਸ਼ੀ ਹੈ, ਕੁਝ ਖੋ ਜਾਵੇ ਤਾਂ ਦੁੱਖ ਹੈ। ਤੇ ਸੁਪਨਾ ਵੇਖਦੇ ਨੂੰ, ਡਰਦੇ ਨੂੰ, ਕੰਬਦੇ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਕੇ ਵੇਖ ਕੇ ਫਿਰ ਬਾਂਹ ਫੜ ਕੇ ਜਗਾ ਦਿੰਦੇ ਨੇ। ਸਤਿਗੁਰਾਂ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ ਹੈ, ਬਾਜੀ ਗਰ ਜੈਸੇ ਬਾਜੀ ਪਾਈ। ਇਸੇ ਸ਼ਬਦ ਦੀ ਅੱਜ ਵਿਆਖਿਆ ਚੱਲ ਰਹੀ ਹੈ। ਮਹਾਂ ਕਵੀ ਭਾਈ ਸੰਤੋਖ ਸਿੰਘ ਜਿਸ ਸ਼ਬਦ ਦੀ ਵਿਆਖਿਆ ਗੁਰੂ ਅਰਜਨ ਸਾਹਿਬ ਦੇ ਮੁੱਖੋਂ ਹੀ ਕਰਾ ਰਹੇ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੰਤੋਖੇ ਯੋਗੀ ਪ੍ਰਤੀ ਉਪਦੇਸ਼ ਦੇ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦੇ ਆ। ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ।
ਕਿਉਂ ਪਈ ਬਾਜੀ ਗਰ ਜਿਮ ਬਾਜੀ ਪਾਵੈ, ਅਨਕ ਰੂਪ ਕਰ ਸਵਾਂਗ ਦਿਖਾਵੈ।
ਮਹਾਰਾਜ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਯੋਗੀ ਜੀ ਸੁਣੋ, ਜਿਵੇਂ ਇੱਕ ਬਾਜੀਗਰ ਬਾਜੀ ਪਾਉਂਦਾ ਹੈ ਤੇ ਜਿਸ ਵੇਲੇ ਬਾਜੀ ਪਾਉਂਦਾ ਤੇ ਉਹ ਅਨਕ ਪ੍ਰਕਾਰ ਦੇ ਰੂਪ ਬਣਾ ਕੇ ਸਵਾਂਗ ਰਚਦਾ, ਕਦੇ ਉਹ ਕੁਝ ਬਣਦਾ ਕਦੇ ਉਹ ਕੁਝ ਬਣਦਾ, ਵੱਖੋ ਵੱਖਰੇ ਰੂਪ ਬਣਾ ਕੇ ਕਈ ਪ੍ਰਕਾਰ ਦੇ ਸਵਾਂਗ ਇੱਕ ਬਾਜੀਗਰ ਰਚ ਕੇ ਦੁਨੀਆਂ ਦੇ ਲੋਕਾਂ ਨੂੰ, ਜਿਹੜੇ ਤਮਾਸ਼ਾ ਵੇਖਣ ਵਾਲੇ ਹੁੰਦੇ ਨੇ ਉਹਨਾਂ ਨੂੰ ਵਿਖਾਉਂਦਾ। ਬਾਜੀਗਰ ਸਟੇਜ ਤੇ ਖੜਾ ਹੁੰਦਾ, ਉਹ ਆਪਣੇ ਵੱਖੋ ਵੱਖਰੇ ਅਨੇਕ ਪ੍ਰਕਾਰ ਦੇ ਰੂਪ ਸਵਾਂਗ ਉਹ ਧਰ ਕੇ ਰਚ ਕੇ ਵਿਖਾਉਂਦਾ ਹੈ।
ਕਿਰਿਆ ਕਰਾਵਤ ਅਨੇਕ ਪ੍ਰਕਾਰਾ, ਫਿਰੈ ਲੜੈ ਬਦ ਬਾਂਧੀ ਅਖਾੜਾ।
ਬਾਜੀਗਰ ਅਨੇਕ ਪ੍ਰਕਾਰ ਦੀਆਂ ਪੁਤਲੀਆਂ ਵੀ ਰਚ ਲੈਂਦਾ ਤੇ ਉਹਨਾਂ ਪੁਤਲੀਆਂ ਕੋਲੋਂ ਕਈ ਪ੍ਰਕਾਰ ਦੀਆਂ ਕਿਰਿਆਵਾਂ ਕਰਾਉਂਦਾ। ਅਨੇਕ ਪ੍ਰਕਾਰ ਦੀਆਂ ਉਹ ਪੁਤਲੀਆਂ ਕਿਰਿਆਵਾਂ ਕਰਦੀਆਂ ਨੇ, ਕਦੇ ਉਹ ਫਿਰਦੀਆਂ ਨੇ, ਕਦੇ ਉਹ ਲੜਦੇ ਨੇ, ਕਦੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਅਖਾੜਾ ਬੰਨ ਬੰਨ ਕੇ ਲੜ ਕੇ ਭਿੜ ਕੇ ਆਪਸ ਵਿੱਚ ਝਗੜਾ ਕਰਕੇ ਉਹ ਇਸ ਤਰ੍ਹਾਂ ਵਿਖਾਉਂਦੇ ਨੇ। ਬਾਜੀਗਰ ਇਸ ਪ੍ਰਕਾਰ ਦੀ ਬਾਜੀ ਪਾ ਕੇ ਵਿਖਾਉਂਦਾ ਹੈ।
ਇੱਕ ਬਾਜੀਗਰ ਤਿੰਨ ਮੈਂ ਸਾਚਾ, ਬਾਜੀ ਸਭ ਮਿਥਿਆ ਕੱਚ ਪਾਚਾ।
ਬਾਜੀਗਰ ਜੋ ਕੁਝ ਵੀ ਵਿਖਾਉਂਦਾ ਹੈ ਉਹ ਸਭ ਕੁਝ ਝੂਠ ਹੁੰਦਾ, ਬਸ ਇੱਕ ਬਾਜੀਗਰ ਉਹਨਾਂ ਵਿੱਚ ਸੱਚਾ ਹੁੰਦਾ, ਬਾਕੀ ਉਹ ਜੋ ਕੁਝ ਵਿਖਾ ਰਿਹਾ ਜਿਹੜਾ ਭੇਖ ਬਣਾ ਕੇ ਰਚ ਕੇ ਵਿਖਾ ਰਿਹਾ, ਪੁਤਲੀਆਂ ਨੂੰ ਲੜਾ ਰਿਹਾ ਜਾਂ ਉਹ ਲੜ ਰਹੀਆਂ ਨੇ ਝਗੜ ਰਹੀਆਂ ਨੇ, ਜੋ ਕੁਝ ਵੀ ਉਹ ਵਿਖਾਉਂਦਾ ਹੈ ਉਹ ਸਭ ਕੁਝ ਝੂਠ ਹੁੰਦਾ, ਬਸ ਉਹਦੇ ਵਿੱਚ ਜਿਹੜਾ ਬਾਜੀਗਰ ਹੈ ਉਹੀ ਇੱਕ ਸੱਚ ਹੁੰਦਾ, ਬਾਕੀ ਜਿਹੜੀ ਉਹਨੇ ਬਾਜੀ ਪਾਈ ਹੁੰਦੀ ਹੈ ਵਿਖਾ ਰਿਹਾ ਹੁੰਦਾ ਉਹ ਸਭ ਕੁਝ ਮਿੱਥਿਆ ਤੇ ਉਹ ਕੱਚਾ ਪਾਜ ਹੁੰਦਾ ਹੈ।
ਸਗਰੀ ਪੁੱਤਰੀ ਪੁਰਖ ਅਧੀਨ ਨਾਚੈ ਜਥਾ ਨਚਾਵਨ ਕੀਨ।
ਉਹ ਜਿੰਨੀਆਂ ਕੱਠ ਪੁਤਲੀਆਂ ਨੂੰ ਨਚਾਉਂਦਾ ਹੈ ਉਹ ਸਾਰੀਆਂ ਕੱਠ ਪੁਤਲੀਆਂ ਉਸ ਨਚਾਉਣ ਵਾਲੇ ਦੇ ਅਧੀਨ ਹੁੰਦੀਆਂ ਨੇ, ਪੁਰਖ ਦੇ ਅਧੀਨ ਹੁੰਦੀਆਂ ਨੇ। ਜਿਵੇਂ ਜਿਵੇਂ ਉਹਨਾਂ ਨੂੰ ਨਚਾਉਂਦਾ ਹੈ ਆਪਣੇ ਅਧੀਨ ਕਰਕੇ, ਤਿਵੇਂ ਤਿਵੇਂ ਉਹ ਸਾਰੀਆਂ ਜਿਹੜੀਆਂ ਪੁਤਲੀਆਂ ਨੇ ਨੱਚਦੀਆਂ ਨੇ, ਚੇਸਟਾ ਕਰਦੀਆਂ ਨੇ।
ਕਿਸੇ ਪਲਾਵੇ ਕਿਸੇ ਜਿਤਾਵੇ, ਕੋ ਸੋਗੀ ਕੋ ਹਰ ਕੀ ਉਪਾਵੇ।
ਉਹਨਾਂ ਵਿੱਚੋਂ ਕਿਸੇ ਪੁਤਲੀ ਨੂੰ ਦੜਾਉਂਦਾ ਹੈ ਤੇ ਕਿਸੇ ਨੂੰ ਜੰਗ ਕਰਾ ਕੇ ਕਿਸੇ ਦੀ ਜਿੱਤ ਕਰਾ ਦਿੰਦਾ, ਕਿਸੇ ਪੁਤਲੀ ਦੀ ਹਾਰ ਕਰਾ ਦਿੰਦਾ। ਕਦੇ ਕੋਈ ਪੁਤਲੀ ਸੋਗੀ ਦੁਖੀ ਨਜ਼ਰ ਆਉਂਦੀ ਹੈ ਤੇ ਕਦੇ ਕੋਈ ਪੁਤਲੀ ਜਿਹੜੀ ਹੈ ਉਹ ਖੁਸ਼ ਨਜ਼ਰ ਆਉਂਦੀ ਹੈ। ਏਦਾਂ ਉਹ ਸਾਰੀਆਂ ਪੁਤਲੀਆਂ ਦੇ ਹਾਵ ਭਾਵ ਜਿਹੜਾ ਆਪਣੇ ਉਂਗਲਾਂ ਨਾਲ ਨਚਾ ਕੇ ਵਿਖਾਉਂਦਾ ਰਹਿੰਦਾ। ਉਹ ਪੁਤਲੀਆਂ ਕਦੇ ਨੱਚਦੀਆਂ ਨੇ, ਕਦੇ ਦੌੜਦੀਆਂ ਨੇ, ਕਦੇ ਉਹ ਜਿੱਤਦੀਆਂ ਨੇ, ਕਦੇ ਹਾਰਦੀਆਂ ਨੇ, ਕਦੇ ਉਹ ਖੁਸ਼ ਹੁੰਦੀਆਂ ਨੇ, ਕਦੇ ਉਹ ਦੁਖੀ ਹੁੰਦੀਆਂ ਨੇ।
ਜਬੈ ਸੰਕੋਚੈ ਸਕਲ ਪਸਾਰਾ, ਰਹੇ ਇਕਾਕੀ ਕਰਨ ਆਰਾ।
ਪਰ ਜਦੋਂ ਬਾਜੀਗਰ ਸਾਰੀ ਬਾਜੀ ਪਾ ਕੇ ਵਿਖਾ ਦਿੰਦਾ ਨਾ ਤੇ ਬਾਅਦ ਵਿੱਚ ਉਹ ਆਪਣਾ ਸਾਰਾ ਪਸਾਰਾ ਇਕੱਠਾ ਕਰਕੇ ਇੱਕ ਜਗ੍ਹਾ ਤੇ ਰੱਖ ਦਿੰਦਾ, ਜਦੋਂ ਉਹਦੀ ਬਾਜੀ ਖਤਮ ਹੋ ਜਾਂਦੀ ਹੈ ਬਾਜੀਗਰ ਦੀ, ਤੇ ਉਹ ਜਿੰਨਾ ਵੀ ਪਸਾਰਾ ਉਹਨੇ ਖਿਲਾਰਿਆ ਹੁੰਦਾ ਉਸ ਜਗ੍ਹਾ ਤੇ, ਉਸ ਸਾਰੇ ਪਸਾਰੇ ਨੂੰ ਫਿਰ ਉਹ ਇੱਕ ਜਗ੍ਹਾ ਤੇ ਲਿਆ ਕੇ ਇਕੱਠਾ ਕਰ ਦਿੰਦਾ ਤੇ ਫਿਰ ਪਿੱਛੇ ਕੱਲਾ ਬਾਜੀਗਰ ਹੀ ਰਹਿ ਜਾਂਦਾ, ਹੋਰ ਕੁਝ ਨਹੀਂ ਰਹਿ ਜਾਂਦਾ। ਜਿਵੇਂ ਮਹਾਰਾਜ ਜੀ ਉੱਪਰ ਦੱਸ ਕੇ ਆਏ ਨੇ ਨਾ, ਸਾਂਗ ਉਤਾਰ ਥੰਮਿਓ ਪਸਾਰਾ ਤਬ ਏਕੋ ਏਕੰਕਾਰਾ। ਜਦੋਂ ਆਪਣਾ ਸਾਰਾ ਸਾਂਗ ਲਾ ਕੇ ਸਾਰੇ ਪਸਾਰੇ ਨੂੰ ਥੰਮ ਕੇ ਇੱਕ ਜਗ੍ਹਾ ਤੇ ਇਕੱਠਾ ਕਰਕੇ ਰੱਖ ਦਿੰਦਾ ਤੇ ਬਾਅਦ ਵਿੱਚ ਸਿਰਫ ਇੱਕ ਇਕੱਲਾ ਬਾਜੀਗਰ ਹੀ ਸੱਚਾ ਬਕ ਬਚਦਾ, ਬਾਜੀਗਰ ਹੀ ਪਿੱਛੇ ਨਜ਼ਰ ਆਉਂਦਾ ਹੈ।
ਤਿਮ ਜਾਣੋ ਪਰਮੇਸ਼ਰ ਰੂਪ, ਨਿਜ ਇੱਛਾ ਤੇ ਕਰੈ ਅਨੂਪ।
ਇਸੇ ਤਰ੍ਹਾਂ ਹੈ ਯੋਗੀ ਜੀ, ਪਰਮੇਸ਼ਰ ਦਾ ਸਰੂਪ ਜਾਣੋ, ਅਕਾਲ ਪੁਰਖ ਦਾ ਸਰੂਪ ਜਾਣੋ। ਪਰਮੇਸ਼ਰ ਨੇ ਵੀ ਆਪਣੀ ਇੱਛਾ ਦੇ ਅਨੁਸਾਰ ਬਹੁਤ ਸਾਰੇ ਰੂਪ ਧਾਰ ਲਏ। ਪਰਮੇਸ਼ਰ ਨੇ ਇੱਛਾ ਕੀਤੀ ਕਿ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ ਤੇ ਬੜੇ ਰੂਪ ਪਰਮੇਸ਼ਰ ਨੇ ਬਣਾ ਲਏ, ਕਿਤੇ ਮਨੁੱਖ ਬਣ ਗਿਆ, ਕਿਤੇ ਇਸਤਰੀ ਬਣ ਗਿਆ, ਕਿਤੇ ਪੰਛੀ ਬਣ ਗਿਆ, ਕਿਤੇ ਦਰਖਤ ਬਣ ਗਿਆ, ਕਿਤੇ ਪਸ਼ੂ ਬਣ ਗਿਆ, ਕਿਤੇ ਘਾਹ ਦਾ ਕਿਣਕਾ ਬਣਿਆ ਖਲੋਤਾ, ਕਿਤੇ ਚੰਦਰਮਾ ਬਣਿਆ ਖਲੋਤਾ, ਕਿਤੇ ਤਾਰੇ। ਇਹ ਸਾਰਾ ਪਸਾਰਾ ਪਰਮੇਸ਼ਰ ਨੇ ਆਪਣੇ ਆਪ ਤੋਂ ਪੈਦਾ ਕੀਤਾ। ਜਿਵੇਂ ਬਾਜੀਗਰ ਸਾਰਾ ਪਸਾਰਾ ਖਿਲਾਰ ਦਿੰਦਾ, ਏਦਾਂ ਪਰਮੇਸ਼ਰ ਵੀ ਬਾਜੀਗਰ ਆ, ਉਹਨੇ ਵੀ ਇਹ ਸਾਰਾ ਪਸਾਰਾ ਆਪਣੇ ਆਪ ਤੋਂ ਖਿਲਾਰ ਕੇ ਆਪਣੇ ਆਪ ਤੋਂ ਸਾਰਾ ਕੁਝ ਪੈਦਾ ਕੀਤਾ ਹੋਇਆ।
ਅਖਿਲ ਚਰਾਚਰ ਕੋ ਪਜਾਇਓ ਆਪਣੀ ਸ਼ਕਤੇ ਮਦ ਪ੍ਰਵਿਸ਼ਾਇਓ।
ਅਖਿਲ ਚਰਾਚਰ, ਜਿਤਨਾ ਵੀ ਇਹ ਸਾਰਾ ਜੜ ਤੇ ਚੇਤਨ ਜੀਵ ਨੇ, ਚਾਹੇ ਉਹ ਜੜ ਨੇ, ਜੜ ਚੀਜ਼ਾਂ ਕਿਹੜੀਆਂ ਨੇ, ਜਿਵੇਂ ਦਰਖਤ ਜੜ ਹੈ, ਪੱਥਰ ਜੜ ਹੈ, ਜਿਹੜੇ ਇੱਕ ਜਗ੍ਹਾ ਤੇ ਖੜੇ ਨੇ ਜੜ ਨੇ, ਜਿਹੜੀਆਂ ਤੁਰਦੀਆਂ ਫਿਰਦੀਆਂ ਚੀਜ਼ਾਂ ਨੇ, ਉੱਡ ਰਹੀਆਂ ਨੇ, ਟੁਰ ਰਹੀਆਂ ਨੇ, ਉਹ ਚੇਤਨ ਨੇ। ਇਹ ਜੜ ਚੇਤਨ ਜੋ ਵੀ ਸਾਰਾ ਪਸਾਰਾ ਹੈ, ਇਹ ਸਾਰਾ ਪਸਾਰਾ ਉਸ ਅਕਾਲ ਪੁਰਖ ਵਾਹਿਗੁਰੂ ਨੇ, ਪਰਮੇਸ਼ਰ ਨੇ ਸਭ ਆਪਣੇ ਆਪ ਤੋਂ ਪੈਦਾ ਕੀਤਾ, ਉਹਨੇ ਆਪਣੇ ਆਪ ਤੋਂ ਸਾਰਾ ਕੁਝ ਬਣਾਇਆ ਹੈ।
ਚੇਤਨ ਤਾਂ ਜੀਵਨ ਕਹਿ ਹੋਈ ਕਿਰਿਆ ਕਰਤ ਜਿਸ ਤੇ ਸਭ ਕੋਈ।
ਸਾਰੇ ਜੀਵਾਂ ਵਿਚ ਜਿਹੜੀ ਚੇਤਨਤਾ ਨਜ਼ਰ ਆਉਂਦੀ ਹੈ, ਇਹ ਚੇਤਨਤਾ ਵੀ ਉਸ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਦੀ ਹੈ। ਪਾਰ ਬ੍ਰਹਮ ਪਰਮੇਸ਼ਵਰ ਨੇ ਨਾ ਸਾਰੇ ਜੀਵਾਂ ਵਿਚ ਆਪਣੀ ਚੇਤਨਤਾ ਪਾਈ ਹੋਈ ਆ, ਉਸੇ ਦੀ ਚੇਤਨਤਾ ਕਰਕੇ ਇਹ ਸਾਰੀ ਕਿਰਿਆ ਚੱਲ ਰਹੀ। ਜਿਵੇਂ ਕਠਪੁਤਲੀਆਂ ਹੁੰਦੀਆਂ ਨੇ ਨਾ, ਤੇ ਕਠਪੁਤਲੀਆਂ ਦੇ ਉੱਤੇ ਡੋਰਾਂ ਬੱਧੀਆਂ ਹੁੰਦੀਆਂ ਤੇ ਉਹ ਡੋਰਾਂ ਦੇ ਨਾਲ ਹੀ ਨਚਾਈ ਜਾਂਦਾ, ਏਦਾਂ ਪਰਮੇਸ਼ਰ ਨੇ ਵੀ ਨਾ ਜੀਵਾਂ ਵਿਚ ਆਪਣੀ ਚੇਤਨਤਾ ਦੀਆਂ ਡੋਰਾਂ ਪਾਈਆਂ ਹੋਈਆਂ, ਔਰ ਇਹਨਾਂ ਸਾਰੇ ਜੀਵਾਂ ਦੀ ਚੇਤਨਤਾ ਦੀ ਡੋਰ ਪਰਮੇਸ਼ਰ ਨੇ ਆਪਣੇ ਹੱਥ ਚ ਰੱਖੀ ਹੈ, ਤੇ ਜਿਵੇਂ ਜਿਵੇਂ ਪਰਮੇਸ਼ਰ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਇਹਨਾਂ ਜੀਵਾਂ ਨੂੰ ਨਚਾਈ ਜਾ ਰਿਹਾ, ਉਹ ਇਹਨਾਂ ਜੀਵਾਂ ਕੋਲੋਂ ਕਰਮ ਕਰਾ ਰਿਹਾ। ਕੋਈ ਖੁਸ਼ ਹੋ ਰਿਹਾ, ਕੋਈ ਦੁਖੀ ਹੋ ਰਿਹਾ, ਕੋਈ ਜਿੱਤ ਰਿਹਾ, ਕੋਈ ਹਾਰ ਰਿਹਾ, ਕੋਈ ਕਿਸ ਪ੍ਰਕਾਰ ਦੀ ਕਿਰਿਆ ਵਿਚ ਲੱਗਾ ਹੋਇਆ, ਕੋਈ ਕਿਸ ਪ੍ਰਕਾਰ ਦੀ ਕਿਰਿਆ ਚ ਲੱਗਾ ਹੋਇਆ। ਜਿਹੜੀ ਪਰਮੇਸ਼ਰ ਦੀ ਚੇਤਨਤਾ ਹੈ, ਉਸ ਚੇਤਨਤਾ ਦੇ ਆਸਰੇ ਹੀ ਇਹ ਸਾਰੇ ਸਰੀਰ ਜਿਹੜੇ ਨੇ ਕਿਰਿਆਮਾਨ ਹੋ ਕੇ ਕਿਰਿਆ ਕਰ ਰਹੇ ਨੇ।
ਦੁੱਖ ਸੁੱਖ ਤੇਵੈ ਵਿਖਮ ਮਾਨ ਨੇ ਇਸ ਮੈਂ ਕਰਮ ਇਸ ਤਾ ਜਾਣੇ।
ਦੁੱਖ ਤੇ ਸੁੱਖ ਕਰਕੇ ਜੀਵ ਬੜੇ ਦੁਖੀ ਹੁੰਦੇ ਨੇ, ਇਹਨਾਂ ਵਾਸਤੇ ਬੜੀ ਔਖਿਆਈ ਦਾ ਸਮਾਂ ਆ ਜਾਂਦਾ। ਇਹ ਜਿਹੜੇ ਦੁੱਖ ਤੇ ਸੁੱਖ ਨੇ, ਇਹਨਾਂ ਦਾ ਜਿਹੜਾ ਕਾਰਨ ਹੈ, ਪਰਮੇਸ਼ਰ ਨੇ ਜੀਵ ਦੇ ਕਰਮ ਬਣਾ ਦਿੱਤੇ ਨੇ। ਕਰਮਾਂ ਕਰਕੇ ਇਹਨੂੰ ਦੁੱਖ ਮਿਲਦਾ, ਜੇ ਚੰਗੇ ਕਰਮ ਨੇ ਤਾਂ ਸੁੱਖ ਹੈ, ਜੇ ਮਾੜੇ ਕਰਮ ਨੇ ਤਾਂ ਦੁੱਖ ਹੈ। ਇਹਨੂੰ ਆਪਣੇ ਕੀਤੇ ਕਰਮਾਂ ਕਰਕੇ ਦੁੱਖ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਤਨੇ ਦੁੱਖ ਸੁੱਖ ਇਸ ਜੀਵ ਨੂੰ ਪ੍ਰਾਪਤ ਹੁੰਦੇ ਨੇ, ਉਹਦੇ ਪਿੱਛੇ ਜਿਹੜਾ ਹੇਤ ਕਾਰਨ ਹੈ, ਉਹ ਇਹਦੇ ਕੀਤੇ ਹੋਏ ਕਰਮ ਬਣਦੇ ਹਨ।
ਜਬ ਚਾਹਤ ਇਨ ਲੈ ਕੋ ਕਰਵੇ ਅਖਿਲ ਬਿਨਾ ਸਹਿ ਏਕੋ ਥਿਰਤੇ।
ਜਦੋਂ ਵਾਹਿਗੁਰੂ ਪਰਮੇਸ਼ਰ ਦੇ ਮਨ ਦੇ ਵਿੱਚ ਇਹ ਸੰਕਲਪ ਹੁੰਦਾ ਵੀ ਮੈਂ ਇਹ ਸਾਰਿਆਂ ਨੂੰ ਆਪਣੇ ਵਿੱਚ ਲੈ ਕਰ ਲਵਾਂ, ਜਦੋਂ ਉਹਦਾ ਫੁਰਨਾ ਹੋਇਆ ਉਹਨੇ ਪੈਦਾ ਕਰਤਾ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਨ ਦਾ ਇਹ ਸੰਕਲਪ ਹੋਇਆ ਕਿ ਮੈਂ ਇਹਨਾਂ ਸਾਰਿਆਂ ਨੂੰ ਆਪਣੇ ਵਿੱਚ ਵਿਲੈ ਕਰ ਲਵਾਂ, ਤੇ ਫਿਰ ਉਹ ਸਾਰਿਆਂ ਨੂੰ ਆਪਣੇ ਵਿੱਚ ਹੀ ਮਿਲਾ ਕੇ ਸਮੇਟ ਕੇ ਇੱਕ ਕਰ ਲੈਂਦਾ, ਤੇ ਫਿਰ ਬਾਅਦ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਬਾਕੀ ਰਹਿ ਜਾਂਦਾ। ਜਿਵੇਂ ਬਾਅਦ ਵਿੱਚ ਕੱਲਾ ਬਾਜੀਗਰ ਰਹਿ ਜਾਂਦਾ ਨਾ, ਬਾਜੀਆਂ ਪਾਈਆਂ ਜਿਹੜੇ ਉਹਨੇ ਭੇਖ ਬਣਾਏ ਉਹ ਸਾਰੇ ਲਾਹ ਕੇ ਇੱਕ ਥਾਂ ਤੇ ਇਕੱਠੇ ਕਰਕੇ ਰੱਖ ਦਿੰਦਾ, ਤੇ ਕੱਲਾ ਬਾਜੀਗਰ ਹੀ ਬਚਦਾ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਅਕਾਲ ਪੁਰਖ ਜਦੋਂ ਸਾਰੇ ਸੰਸਾਰ ਦੇ ਜੀਵਾਂ ਨੂੰ ਆਪਣੇ ਵਿੱਚ ਸਮੇਟ ਲੈਂਦਾ, ਸਭ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ, ਉਸ ਵੇਲੇ ਫਿਰ ਬਾਅਦ ਵਿੱਚ ਸਿਰਫ ਇੱਕ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਬਾਕੀ ਬਚਦਾ ਹੈ।
ਉੱਤੇ ਉਤਪਤ ਕੌਣ ਰੋਪੇ ਹੋਏ ਕਹੋ ਬਿਨਾਸ਼ ਮਾਨ ਹੈ ਕੋਈ।
ਮਹਾਰਾਜ ਜੀ ਕਹਿੰਦੇ ਫਿਰ ਦੱਸੋ ਯੋਗੀ ਜੀ, ਕੌਣ ਪੈਦਾ ਹੋਇਆ ਤੇ ਕਿਹੜਾ ਇਹ ਰੂਪ ਹੋਇਆ ਤੇ ਵਿਨਾਸ਼ਮਾਨ ਕਿਸ ਦਾ ਹੋਇਆ? ਇਹ ਤਾਂ ਬਾਜੀਗਰ ਦੀ ਬਾਜੀ ਸੀ, ਨਾ ਇਹਦੇ ਚ ਕੋਈ ਪੈਦਾ ਹੋਇਆ ਤੇ ਨਾ ਹੀ ਇਹਦੇ ਚ ਕੋਈ ਬਿਨਸਿਆ ਹੈ। ਤਦੇ ਤਾਂ ਮਹਾਰਾਜ ਜੀ ਕਹਿੰਦੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਇਹ ਤਾਂ ਇੱਕ ਕੌਤਕ ਹੀ ਹੋਇਆ, ਪਰਮੇਸ਼ਰ ਦਾ ਮਰਿਆ ਕੌਣ? ਨਾ ਕੋਈ ਜਨਮਿਆ ਹੈ ਤੇ ਨਾ ਹੀ ਕੋਈ ਮਰਿਆ ਹੈ, ਨਾ ਕੋਈ ਬਿਨਸਿਆ ਹੈ ਤੇ ਨਾ ਹੀ ਕੋਈ ਉਤਪੰਨ ਹੋਇਆ ਹੈ।
ਇਸ ਪਲ ਸੁਣੋ ਅਪਰ ਦ੍ਰਿਸ਼ਟਾਂਤ ਜਿਸ ਵਿੱਚ ਹੋਏ ਸੁਣੋ ਸਭ ਭਾਂਤ।
ਮਹਾਰਾਜ ਜੀ ਕਹਿੰਦੇ ਯੋਗੀ ਜੀ, ਇਸ ਗੱਲ ਨੂੰ ਸਮਝਣ ਵਾਸਤੇ ਤੁਹਾਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਹਾਂ, ਇੱਕ ਹੋਰ ਉਦਾਹਰਣ ਦਿੰਦੇ ਹਾਂ, ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ। ਕਿ ਤਾਂ ਜੋ ਇਹ ਸਾਰੀ ਗੱਲ ਜਿਹੜੀ ਉੱਪਰ ਕਹੀ ਹੈ ਸਪਸ਼ਟ ਹੋ ਜਾਏ। ਇਹਨੂੰ ਸਪਸ਼ਟ ਕਰਨ ਵਾਸਤੇ ਇੱਕ ਦ੍ਰਿਸ਼ਟਾਂਤ ਤੁਹਾਨੂੰ ਹੋਰ ਦਿੰਦੇ ਹਾਂ, ਜਿਸ ਪ੍ਰਕਾਰ ਨਾਲ ਇਹ ਹੁੰਦਾ ਹੈ ਉਹ ਸਰਵ ਪ੍ਰਕਾਰ ਨਾਲ ਤੁਸੀਂ ਸੁਣੋ।
ਜਲ ਤੇ ਅਦਕ ਤਰੰਗ ਉੱਠਣ ਤੇ ਲਘੂ ਦੀਰਘ ਹੈ ਪੁਨ ਬਿਨ ਸੰਤੇ।
ਸ਼ਬਦ ਵਿੱਚ ਪੰਕਤੀ ਆਈ ਹੈ ਜਲ ਤੇ ਉੱਠ ਹੈ ਅਨਕ ਤਰੰਗਾ, ਹੁਣ ਉਸੇ ਦੀ ਸਤਿਗੁਰੂ ਜੀ ਅੱਗੇ ਵਿਆਖਿਆ ਕਰ ਰਹੇ। ਮਹਾਰਾਜ ਜੀ ਕਹਿੰਦੇ ਜਿਵੇਂ ਪਾਣੀ ਹੁੰਦਾ ਹੈ ਤੇ ਪਾਣੀ ਦੇ ਵਿੱਚ ਹਵਾ ਚੱਲਣ ਨਾਲ ਤਰੰਗਾਂ ਉੱਠਦੀਆਂ ਨੇ, ਪਾਣੀ ਦੇ ਵਿੱਚ ਤਰੰਗਾਂ ਉੱਠਦੀਆਂ ਨੇ, ਕੋਈ ਛੋਟੀਆਂ ਹੁੰਦੀਆਂ ਨੇ ਕੋਈ ਵੱਡੀਆਂ ਹੁੰਦੀਆਂ ਨੇ, ਉਹ ਪਾਣੀ ਚੋਂ ਪੈਦਾ ਹੋ ਕੇ ਮੁੜ ਕੇ ਪਾਣੀ ਚ ਮਿਲੀ ਜਾਂਦੀਆਂ, ਚਾਹੇ ਛੋਟੀਆਂ ਹੋਣ ਚਾਹੇ ਵੱਡੀਆਂ ਹੋਣ, ਤਰੰਗਾਂ ਪਾਣੀ ਤੋਂ ਪੈਦਾ ਹੁੰਦੀਆਂ ਤੇ ਪਾਣੀ ਵਿੱਚ ਹੀ ਬਾਅਦ ਵਿੱਚ ਉਹ ਮਿਟਦੀਆਂ ਚਲੀਆਂ ਜਾਂਦੀਆਂ, ਪਾਣੀ ਵਿੱਚ ਹੀ ਉਹ ਮੁੜ ਕੇ ਸਮਾ ਜਾਂਦੀਆਂ ਨੇ, ਦਿਨਸ ਜਾਂਦੀਆਂ ਨੇ।
ਭਏ ਤਰੰਗ ਹੈ ਜਲ ਸੋਈ ਨਾਮ ਮਾਤਰ ਇੱਕ ਤਿੰਨ ਕੋ ਹੋਏ।
ਉਹ ਜਿਹੜੀ ਤਰੰਗ ਪਾਣੀ ਤੋਂ ਪੈਦਾ ਹੁੰਦੀ ਹੈ ਤਾਂ ਪਾਣੀ ਨਾ, ਉਹ ਪਾਣੀ ਤੋਂ ਵੱਖਰੀ ਤਾਂ ਨਹੀਂ ਹੁੰਦੀ, ਪਰ ਇੱਕ ਨਾਮ ਮਾਤਰ ਕਰਕੇ ਕਹਿੰਦੇ ਨੇ ਤਰੰਗ ਤੇ ਪਾਣੀ ਨੂੰ ਪਾਣੀ ਕਹਿੰਦੇ, ਉਹਦੇ ਚ ਉੱਠਣ ਵਾਲੀ ਜਿਹੜੀ ਲਹਿਰ ਹੈ ਉਹਨੂੰ ਕਹਿੰਦੇ ਨੇ ਤਰੰਗ। ਪਰ ਜੇ ਅਸਲੀਅਤ ਵਿੱਚ ਵੇਖੀਏ ਤੇ ਉਹ ਤਰੰਗ ਵੀ ਤਾਂ ਪਾਣੀ ਹੈ, ਉਹ ਪਾਣੀ ਤੋਂ ਵੱਖਰੀ ਤਾਂ ਨਹੀਂ, ਪਰ ਜਦੋਂ ਕਿਸੇ ਨੇ ਨਾਂ ਲੈਣਾ ਹੁੰਦਾ ਤੇ ਫਿਰ ਉਹ ਨਾਮ ਮਾਤਰ ਕਰਕੇ ਕਹਿੰਦੇ ਨੇ ਜੀ ਇਹ ਪਾਣੀ ਦੀ ਤਰੰਗ ਹੈ।
ਜਿਨੇ ਜਾਣਤ ਸੋ ਇਮ ਕਈ ਭਇਓ ਤਰੰਗ ਸੋ ਜਲ ਵਹਿ ਨਏ।
ਜਿਹੜੇ ਇਸ ਗੱਲ ਨੂੰ ਨਹੀਂ ਜਾਣਦੇ, ਜਿਹੜੇ ਅਵਿਦਿਆ ਦੇ ਹਨੇਰੇ ਵਿੱਚ ਨੇ, ਉਹ ਕਹਿੰਦੇ ਨੇ ਨਹੀਂ ਜੀ ਪਾਣੀ ਨਹੀਂ ਇਹ ਤਾਂ ਤਰੰਗ ਹੈ, ਉਹ ਵੱਖਰਾ ਵੱਖਰਾ ਸਮਝ ਲੈਂਦੇ ਤਰੰਗ ਤੇ ਪਾਣੀ ਨੂੰ। ਜਿਹੜੇ ਜਾਣਦੇ ਨੀ ਨਾ ਵੀ ਇਹਦੇ ਵਿੱਚ ਪਾਣੀ ਹੈ, ਉਹ ਫਿਰ ਵੱਖਰਾ ਵੱਖਰਾ ਸਮਝ ਲੈਂਦੇ, ਕਹਿੰਦੇ ਜੀ ਨਹੀਂ ਇਹ ਕੱਲੀ ਤਰੰਗ ਹੈ ਤੇ ਪਾਣੀ ਵੱਖਰਾ ਤੇ ਤਰੰਗ ਵੱਖਰੀ ਹੈ। ਉਹ ਤਰੰਗਾਂ ਨੂੰ ਪਾਣੀ ਤੋਂ ਉੱਠਣ ਵਾਲੀਆਂ ਨੂੰ ਵੱਖਰਾ ਸਮਝ ਲੈਂਦੇ ਨੇ, ਉਹ ਕਹਿੰਦੇ ਨਹੀਂ ਜੀ ਇਹ ਪਾਣੀ ਨਹੀਂ ਹੈ।
ਜੋ ਜਲ ਜਾਣੈ ਖਿਲ ਤਰੰਗ ਸਿੱਧ ਕਰੈ ਕਾਰਜ ਤੁਰਬੰਗ।
ਤੇ ਜਿਹੜਾ ਇਹ ਜਾਣ ਲੈਂਦਾ ਹੈ ਵੀ ਇਹ ਪਾਣੀ ਦੀਆਂ ਹੀ ਤਰੰਗਾਂ ਨੇ, ਸਾਰੀਆਂ ਪਾਣੀ ਚੋਂ ਹੀ ਪੈਦਾ ਹੋਈਆਂ ਨੇ, ਤੇ ਇਹ ਤਰੰਗਾਂ ਵੀ ਪਾਣੀ ਦੀਆਂ ਜਿਹੜੀਆਂ ਨੇ ਸਾਡੇ ਸਾਰੇ ਕੰਮ ਸਿੱਧ ਕਰ ਸਕਦੀਆਂ ਨੇ, ਇਹ ਜਿਹੜੀਆਂ ਤਰੰਗਾਂ ਪਾਣੀ ਤੋਂ ਪੈਦਾ ਹੋਈਆਂ ਇਹ ਸਾਰੇ ਕੰਮ ਸਿੱਧ ਕਰ ਸਕਦੀਆਂ ਹਨ।
ਅਪਰ ਤੀਸਰੋ ਜੋਗੀ ਸੁਣੋ ਸ਼ੁਭ ਦ੍ਰਿਸ਼ਟਾਂਤ ਹਿਰਦੈ ਇਮ ਗੁਣੋ।
ਉਹ ਜਿਹੜਾ ਪਾਣੀ ਜਿਹੜੀਆਂ ਤਰੰਗਾਂ ਨੇ ਉਹ ਪੀਣ ਦੇ ਕੰਮ ਵੀ ਆਉਂਦੀਆਂ ਨੇ, ਉਹ ਇਸ਼ਨਾਨ ਕਰਨ ਦੇ ਕੰਮ ਵੀ ਆਉਂਦੀਆਂ ਨੇ, ਪਿਆਸ ਨੂੰ ਵੀ ਬੁਝਾਉਂਦੀਆਂ ਨੇ, ਸਾਡੇ ਸਰੀਰ ਤੇ ਤਨ ਤੇ ਕੋਈ ਮੈਲ ਹੈ ਉਸ ਮੈਲ ਨੂੰ ਵੀ ਧੋਂਦੀਆਂ ਨੇ। ਹੁਣ ਜਿਹੜਾ ਗਿਆਨਵਾਨ ਆ ਉਹ ਤਾਂ ਕਹਿੰਦਾ ਵੀ ਇਹ ਤਰੰਗਾਂ ਵਿੱਚ ਵੀ ਤਾਂ ਪਾਣੀ ਹੈ, ਇਹ ਪਾਣੀ ਨੇ ਸਾਡੀ ਪਿਆਸ ਬੁਝਾਣੀ। ਵੇਖਣ ਵਾਲਾ ਜਿਹੜਾ ਭੇਦਵਾਦੀ ਆ ਉਹ ਕਹਿੰਦਾ ਜੀ ਨਹੀਂ ਤਰੰਗਾਂ ਨੇ ਇਹ ਪਾਣੀ ਨਹੀਂ ਹੈ, ਪਰ ਦਰਅਸਲ ਅਸਲੀਅਤ ਤਾਂ ਇਹ ਹੈ ਵੀ ਉਹ ਤਰੰਗਾਂ ਵੀ ਸਾਡੀ ਪਿਆਸ ਬੁਝਾ ਸਕਦੀਆਂ ਨੇ, ਉਹ ਜਿਹੜੀਆਂ ਪਾਣੀ ਦੀਆਂ ਤਰੰਗਾਂ ਨੇ ਉਹ ਸਾਡੇ ਕੱਪੜੇ ਧੋ ਸਕਦੀਆਂ ਨੇ, ਸਾਡੀ ਮੈਲ ਨੂੰ ਧੋ ਸਕਦੀਆਂ ਨੇ, ਉਹ ਸਾਨੂੰ ਨਿਰਮਲ ਕਰ ਸਕਦੀਆਂ ਨੇ, ਅਸੀਂ ਉਹਨਾਂ ਤਰੰਗਾਂ ਵਿੱਚ ਵੀ ਇਸ਼ਨਾਨ ਕਰ ਸਕਦੇ ਹਾਂ। ਇਸ ਕਰਕੇ ਪਾਣੀ ਤੇ ਪਾਣੀ ਦੀਆਂ ਤਰੰਗਾਂ ਦੋਵੇਂ ਜਿਹੜੀਆਂ ਨੇ ਉਹ ਆਪਸ ਵਿੱਚ ਭੇਦ ਨਹੀਂ, ਉਹਨਾਂ ਵਿੱਚ ਫਰਕ ਨਹੀਂ ਹੈ, ਉਹ ਇੱਕੋ ਰੂਪ ਨੇ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਦ੍ਰਿਸ਼ਟਾਂਤ ਦਿੰਦੇ ਆ ਯੋਗੀ ਜੀ, ਜਿਹੜਾ ਤੀਸਰਾ ਦ੍ਰਿਸ਼ਟਾਂਤ ਹੈ ਉਹ ਵੀ ਤੁਸੀਂ ਧਿਆਨ ਨਾਲ ਸੁਣੋ।
ਕੰਚਨ ਏਕ ਬਣਿਓ ਬੋ ਭਾਂਤ ਕੁੰਡਲ ਕਟਕ ਆਦਿ ਦਰਸਾਤ।
ਜਿਵੇਂ ਸੋਨੇ ਦੀ ਇੱਕ ਡਲੀ ਹੁੰਦੀ ਹੈ, ਸੋਨੇ ਦੀ ਇੱਕ ਡਲੀ ਹੋਵੇ, ਉਹ 10 ਤੋਲਿਆਂ ਦੀ ਹੋਵੇ, 20 ਤੋਲਿਆਂ ਦੀ ਹੋਵੇ, ਉਸ ਸੋਨੇ ਦੀ ਡਲੀ ਤੋਂ ਸੁਨਿਆਰਾ ਕੀ ਕਰਦਾ ਵੀ ਕਈ ਪ੍ਰਕਾਰ ਦੇ ਵੱਖੋ ਵੱਖਰੇ ਗਹਿਣੇ ਬਣਾ ਦਿੰਦਾ। ਹੁੰਦਾ ਸੋਨਾ ਹੀ ਹੈ ਪਰ ਉਹ ਸੋਨੇ ਤੋਂ ਵੱਖਰੇ ਵੱਖਰੇ ਗਹਿਣੇ ਬਣਾ ਦਿੰਦਾ, ਕੰਨਾਂ ਦੇ ਕੁੰਡਲ ਬਣ ਜਾਂਦੇ ਨੇ, ਹੱਥਾਂ ਚ ਪਾਉਣ ਵਾਲੇ ਕੜੇ ਬਣ ਜਾਂਦੇ ਨੇ, ਛਾਪਾਂ ਬਣ ਜਾਂਦੀਆਂ ਨੇ, ਛੱਲੇ ਬਣ ਜਾਂਦੇ ਨੇ, ਮੱਥੇ ਦਾ ਟਿੱਕਾ ਬਣ ਜਾਂਦਾ। ਉਹ ਸੋਨੇ ਤੋਂ ਹੀ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ, ਸੋਨਾ ਹੈ, ਸੋਨੇ ਤੋਂ ਅੱਗੇ ਸਾਰੇ ਗਹਿਣੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ, ਬਣਦੇ ਨੇ।
ਕੰਚਨ ਨਾਮ ਛੋੜ ਕਰ ਕੈ ਇਹੀ ਕਟਕ ਇਹ ਕੁੰਡਲ ਹੈ।
ਪਰ ਜਦੋਂ ਸੋਨੇ ਦੇ ਗਹਿਣੇ ਬਣ ਜਾਂਦੇ ਨੇ ਤੇ ਲੋਕ ਉਹਨੂੰ ਸੋਨਾ ਨਹੀਂ ਕਹਿੰਦੇ, ਸੋਨਾ ਛੱਡ ਕੇ ਨਾ ਵੀ ਉਹਦਾ ਨਾਂ ਸੋਨਾ ਜਿਹੜਾ ਉਹ ਛੱਡ ਕੇ ਕਹਿੰਦੇ ਨਹੀਂ ਜੀ ਇਹ ਤਾਂ ਕੜਾ ਹੈ, ਨਹੀਂ ਇਹ ਤਾਂ ਕੁੰਡਲ ਹੈ, ਨਹੀਂ ਜੀ ਇਹ ਤਾਂ ਛਾਪ ਹੈ, ਇਹ ਤਾਂ ਛੱਲਾ ਬਣਿਆ ਹੋਇਆ, ਨਹੀਂ ਜੀ ਇਹ ਤਾਂ ਗਲ ਦਾ ਕੈਂਠਾ ਬਣਿਆ ਹੋਇਆ। ਏਦਾਂ ਜਿਹੜਾ ਅਸਲੀ ਨਾਂ ਹੈ ਨਾ ਉਹ ਸੋਨੇ ਦਾ, ਉਹਨੂੰ ਛੱਡ ਕੇ ਗਹਿਣਿਆਂ ਦਾ ਨਾਂ ਲੈਣ ਲੱਗ ਪੈਂਦੇ ਨੇ ਵੀ ਇਹ ਗਹਿਣੇ ਹਨ, ਉਹਨਾਂ ਗਹਿਣਿਆਂ ਦੇ ਵੱਖੋ ਵੱਖਰੇ ਨਾਂ ਜਿਹੜੇ ਨੇ ਉਹ ਬੰਦਾ ਉਚਾਰਨ ਕਰਨ ਲੱਗ ਪੈਂਦਾ ਹੈ।
ਜੇ ਸਰਾਪ ਪਰਖਣ ਤੇ ਕਰੇ ਕੰਚਨ ਬਿਨਾ ਨਾ ਕੁਛ ਮਨ ਧਰੇ।
ਪਰ ਜਿਹੜਾ ਸਰਾਪ ਹੈ ਸੁਨਿਆਰਾ ਉਹਦੇ ਕੋਲੋਂ ਗਹਿਣੇ ਪਏ ਹੋਣ ਤੇ ਉਹ ਇਹ ਨੀ ਵੇਖਦਾ ਵੀ ਇਹ ਗਹਿਣੇ ਨੇ, ਉਹ ਸਾਰਿਆਂ ਨੂੰ ਸੋਨਾ ਕਰਕੇ ਹੀ ਵੇਖਦਾ ਵੀ ਇਹ ਸੋਨਾ ਹੈ। ਜਿਹੜਾ ਸਰਾਪ ਜਦੋਂ ਪਰਖਦਾ ਉਹਨਾਂ ਗਹਿਣਿਆਂ ਨੂੰ ਆਪਣੇ ਕੋਲ ਰੱਖਦਾ ਉਹ ਫਿਰ ਗਹਿਣਿਆਂ ਦੇ ਵੱਖੋ ਵੱਖਰੇ ਨਾਂ ਨਹੀਂ ਲੈਂਦਾ, ਉਹ ਸਾਰੇ ਗਹਿਣਿਆਂ ਨੂੰ ਸੋਨਾ ਰੂਪ ਕਰਕੇ ਹੀ ਵੇਖਦਾ, ਸੋਨਾ ਕਰਕੇ ਹੀ ਜਾਣਦਾ ਤੇ ਸੋਨਾ ਹੀ ਕਹਿੰਦਾ ਹੈ।
ਨਾਮ ਆਕਾਰ ਗਿਣੈ ਨੈ ਕੋਈ ਕਨਕ ਵਾਸਤੋ ਪਰਖੈ ਸੋਈ।
ਉਹ ਨਾ ਤਾਂ ਉਹਦਾ ਨਾਮ ਗਿਣਦਾ ਵੀ ਇਹਦਾ ਨਾਂ ਖੜਾ ਹੈ ਜਾਂ ਕੈਂਠਾ ਹੈ, ਨਾ ਉਹਦੇ ਆਕਾਰ ਨੂੰ ਗਿਣਦਾ। ਉਹ ਕਹਿੰਦਾ ਜੀ ਵਾਸਤਵਿਕ ਵਿਚ ਭਾਵੇਂ ਕੜਾ ਬਣਿਆ ਹੋਇਆ ਤੇ ਭਾਵੇਂ ਇਹਦਾ ਬਣਿਆ ਹੋਇਆ ਕੁੰਡਲ, ਪਰ ਹੈ ਤਾਂ ਸੋਨਾ ਨਾ, ਉਹ ਸੋਨਾ ਹੀ ਗਿਣਦਾ। ਉਹ ਸੋਨਾ ਸਮਝ ਕੇ ਹੀ ਉਹਨੂੰ ਸਮਝ ਕੇ ਆਪਣੇ ਖਜ਼ਾਨੇ ਵਿਚ ਰੱਖਦਾ, ਔਰ ਉਹ ਸੋਨੇ ਤੋਂ ਇਲਾਵਾ ਹੋਰ ਨੀ ਉਹਨਾਂ ਨੂੰ ਕੁਝ ਕਹਿੰਦਾ।
ਤਿਮ ਗਿਆਨੀ ਕੋ ਨਾਨਾ ਨਾਏ ਸਭ ਮੈਂ ਬ੍ਰਹਮ ਰੂਪ ਦਰਸਾਏ।
ਇਸੇ ਤਰ੍ਹਾਂ ਜਿਹੜੇ ਗਿਆਨਵਾਨ ਤਤ ਗਿਆਨੀ ਨੇ ਉਹਨਾਂ ਨੂੰ ਵੀ ਨਾਨਾ ਤਬ ਨਜ਼ਰ ਨਹੀਂ ਆਉਂਦਾ, ਜਿਵੇਂ ਸੁਨਿਆਰੇ ਨੂੰ ਸਾਰੇ ਗਹਿਣਿਆਂ ਦੇ ਵਿਚ ਸੋਨਾ ਹੀ ਨਜ਼ਰ ਆਉਂਦਾ ਨਾ, ਤੇ ਜਿਵੇਂ ਕਿਸੇ ਵਿਦਵਾਨ ਬੰਦੇ ਨੂੰ ਪਾਣੀ ਦੀਆਂ ਸਾਰੀਆਂ ਤਰੰਗਾਂ ਵਿਚ ਪਾਣੀ ਨਜ਼ਰ ਆਉਂਦਾ, ਇਸੇ ਤਰ੍ਹਾਂ ਜਿਹੜੇ ਗਿਆਨਵਾਨ ਨੇ ਉਹਨਾਂ ਨੂੰ ਸੰਸਾਰ ਦੇ ਸਾਰੇ ਜੀਵਾਂ ਚ ਇੱਕ ਆਤਮਾ ਹੀ ਨਜ਼ਰ ਆਉਂਦੀ ਹੈ। ਕਿਉਂਕਿ ਯੋਗੀ ਨੇ ਪੁੱਛਿਆ ਸੀ ਕਿ ਆਤਮਾ ਇੱਕ ਹੈ ਤੇ ਅਨੇਕਾਂ ਚ ਕਿਵੇਂ ਵਰਤਦੀ। ਮਹਾਰਾਜ ਜੀ ਕਹਿੰਦੇ ਇੱਕੋ ਪਾਣੀ ਵਿਚੋਂ ਕਿੰਨੀਆਂ ਤਰੰਗਾਂ ਪੈਦਾ ਹੋ ਜਾਂਦੀਆਂ ਨੇ, ਇੱਕੋ ਸੋਨੇ ਤੋਂ ਕਿੰਨੇ ਅੱਗੇ ਗਹਿਣੇ ਬਣ ਜਾਂਦੇ ਨੇ। ਉਹ ਵੱਖੋ ਵੱਖਰੇ ਵੇਖਣ ਵਾਲੇ ਕਹਿੰਦੇ ਨੇ ਜੀ ਇਹ ਵੱਖਰਾ ਗਹਿਣਾ, ਇਹ ਵੱਖਰਾ ਗਹਿਣਾ, ਕੋਈ ਕਹਿੰਦਾ ਇਹ ਤਰੰਗ ਹੈ। ਪਰ ਜਿਹੜਾ ਅਭੇਦਵਾਦੀ ਦ੍ਰਿਸ਼ਟੀ ਵਾਲਾ ਵਿਅਕਤੀ ਹੈ ਉਹ ਸਾਰੀਆਂ ਤਰੰਗਾਂ ਵਿਚ ਵੀ ਪਾਣੀ ਵੇਖਦਾ ਤੇ ਸਾਰੇ ਗਹਿਣਿਆਂ ਵਿਚ ਵੀ ਸੋਨਾ ਵੇਖਦਾ। ਇਸੇ ਤਰ੍ਹਾਂ ਜਿਹੜਾ ਗਿਆਨਵਾਨ ਗਿਆਨੀ ਹੈ ਉਹ ਵੀ ਸੰਸਾਰ ਦੇ ਸਾਰੇ ਜੀਵਾਂ ਵਿਚ ਬਸ ਇੱਕ ਆਤਮਾ ਦੇ ਸਰੂਪ ਨੂੰ ਹੀ ਵੇਖਦਾ। ਉਹ ਕਹਿੰਦਾ ਸਾਰਿਆਂ ਵਿਚ ਆਤਮਾ ਵਸਦੀ ਹੈ। ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਉਹ ਬੋਲੈ ਰੇ। ਆਤਮਾ ਇੱਕੋ ਹੀ ਹੈ ਸਾਰਿਆਂ ਵਿਚ, ਪਰ ਉਹ ਵੱਖਰੀ ਵੱਖਰੀ ਹੋ ਕੇ ਵਰਤ ਰਹੀ ਹੈ, ਉਹਦੇ ਚ ਕੋਈ ਭੇਦ ਨਹੀਂ ਹੈ, ਉਹ ਸਾਰਿਆਂ ਵਿਚ ਇੱਕੋ ਹੀ ਵਰਤ ਰਹੀ ਹੈ। ਭਾਵੇਂ ਅਨੇਕਾਂ ਰੂਪਾਂ ਵਿਚ ਨਜ਼ਰ ਆਵੇ ਪਰ ਗਿਆਨਵਾਨ ਨੂੰ ਇੱਕੋ ਹੀ ਆਤਮਾ ਸਾਰਿਆਂ ਵਿਚ ਪਰੋਈ ਹੋਈ ਨਜ਼ਰ ਆਉਂਦੀ ਹੈ।
ਭੂਖਨ ਤੇ ਪੂਰਬ ਸ਼ੁਭ ਕੰਚਨ ਭੂਖਨ ਬਣੇ ਭੇਦ ਤੋਂ ਰੰਚਨ।
ਮਹਾਰਾਜ ਜੀ ਕਹਿੰਦੇ ਜਿਵੇਂ ਗਹਿਣਾ ਬਣਨ ਤੋਂ ਪਹਿਲਾਂ ਸੋਨਾ ਹੀ ਹੁੰਦਾ ਨਾ, ਜਦੋਂ ਗਹਿਣੇ ਨਾ ਬਣੇ ਹੋਣ ਤੋਂ ਸੋਨਾ ਹੀ ਕਹਿੰਦੇ ਨੇ ਢੇਲੀ ਨੂੰ, ਤੇ ਜਦੋਂ ਬਾਅਦ ਵਿਚ ਉਹ ਗਹਿਣੇ ਸਾਰੇ ਕੁਠਾਲੀ ਚ ਪਾ ਕੇ ਢਾਲਦੇ ਹੋ ਤੇ ਬਾਅਦ ਵਿਚ ਵੀ ਸੋਨਾ ਹੀ ਹੋ ਜਾਂਦਾ। ਗਹਿਣੇ ਬਣਨ ਤੋਂ ਪਹਿਲਾਂ ਵੀ ਸੋਨਾ, ਜਦੋਂ ਸਾਰੇ ਗਹਿਣੇ ਮਿਟ ਜਾਣ ਕੁਠਾਲੀ ਚ ਪਾ ਕੇ ਸੁਨਿਆਰਾ ਸਾਰੇ ਗਹਿਣਿਆਂ ਨੂੰ ਢਾਲ ਦਿੰਦਾ ਤੇ ਗਹਿਣਿਆਂ ਦੇ ਬਿਨਸਣ ਤੋਂ ਬਾਅਦ ਵੀ ਸੋਨਾ ਹੀ ਰਹਿ ਜਾਂਦਾ।
ਬਿਨ ਸੇ ਤੇ ਬਿਨ ਕਤਕ ਨ ਆਨ ਇਮ ਜਾਣਤੈ ਜੇ ਬੁੱਧੀਮਾਨ।
ਕਹਿੰਦੇ ਜਦੋਂ ਗਹਿਣੇ ਬਿਨਸ ਜਾਂਦੇ ਨੇ ਤੇ ਗਹਿਣਿਆਂ ਦੇ ਬਿਨਸਣ ਤੋਂ ਬਾਅਦ ਵੀ ਸੋਨਾ ਹੀ ਹੁੰਦਾ, ਗਹਿਣੇ ਬਣਨ ਤੋਂ ਪਹਿਲਾਂ ਵੀ ਸੋਨਾ ਤੇ ਬਿਨਸਣ ਤੋਂ ਬਾਅਦ ਵੀ ਸੋਨਾ ਹੀ ਹੁੰਦਾ। ਇਸੇ ਤਰ੍ਹਾਂ ਜਿਹੜੇ ਬੁੱਧੀਮਾਨ ਲੋਕ ਨੇ ਉਹ ਇਸੇ ਤਰ੍ਹਾਂ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਨੂੰ ਵੇਖਦੇ ਨੇ।
ਪ੍ਰਥਮ ਜਗਤ ਤੇ ਬ੍ਰਹਮ ਸਰੂਪ ਬਣਿਓ ਅਨਕ ਆਤਮਾ ਅਨੂਪ।
ਜਿਵੇਂ ਗਹਿਣੇ ਬਣਨ ਤੋਂ ਪਹਿਲਾਂ ਸੋਨਾ ਹੀ ਸੀ, ਇਸੇ ਤਰ੍ਹਾਂ ਇਸ ਜਗਤ ਦੇ ਬਣਨ ਤੋਂ ਪਹਿਲਾਂ ਵੀ ਪਾਰ ਬ੍ਰਹਮ ਪਰਮੇਸ਼ਰ ਹੀ ਸੀ, ਹੋਰ ਕੁਝ ਨਹੀਂ ਸੀ। ਜਦੋਂ ਕੁਝ ਨਹੀਂ ਸੀ ਉਦੋਂ ਇੱਕ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਸੀ, ਉਹੀ ਸੀ ਜਿਹੜਾ ਸਾਰੇ ਪਾਸੇ ਪ੍ਰਕਾਸ਼ ਰਿਹਾ ਸੀ। ਕਹਿੰਦੇ ਸਾਰੇ ਬੁੱਧੀਮਾਨ ਜਿਹੜੇ ਲੋਕ ਨੇ, ਗਿਆਨਵਾਨ ਜਿਹੜੇ ਲੋਕ ਨੇ, ਉਹ ਜਗਤ ਤੋਂ ਪਹਿਲਾਂ ਵੀ ਪਾਰ ਬ੍ਰਹਮ ਪੂਰਨ ਪਰਮੇਸ਼ਰ ਦੇ ਬ੍ਰਹਮ ਦੇ ਸਰੂਪ ਨੂੰ ਹੀ ਵੇਖਦੇ ਨੇ। ਉਸਾ ਉਹੀ ਬ੍ਰਹਮ ਫਿਰ ਅੱਗੇ ਜਗਤ ਰੂਪ ਹੋ ਜਾਂਦਾ, ਜਿਵੇਂ ਸੋਨਾ ਅੱਗੇ ਗਹਿਣੇ ਬਣ ਜਾਂਦਾ, ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਵੀ ਅੱਗੇ ਜਗਤ ਦਾ ਰੂਪ ਹੋ ਜਾਂਦਾ, ਉਹ ਸੰਸਾਰ ਦਾ ਰੂਪ ਬਣ ਜਾਂਦਾ ਹੈ।
ਨਸ਼ਟ ਹੋਏ ਨਾਨਾ ਵਿਧ ਜੋਏ ਬਿਨਾ ਬ੍ਰਹਮ ਤੇ ਦੁਤੀ ਨਾ ਹੋਏ।
ਜਦੋਂ ਸਾਰਾ ਸੰਸਾਰ ਨਸ਼ਟ ਹੋ ਜਾਂਦਾ, ਸਾਰਾ ਜਗਤ ਨਸ਼ਟ ਹੋ ਜਾਂਦਾ, ਸਾਰੀ ਸ੍ਰਿਸ਼ਟੀ ਸਾਰਾ ਬ੍ਰਹਿਮੰਡ ਨਸ਼ਟ ਹੋ ਜਾਂਦਾ, ਤੇ ਸਾਰੇ ਬ੍ਰਹਿਮੰਡ ਦੇ ਨਸ਼ਟ ਹੋ ਜਾਣ ਤੋਂ ਬਾਅਦ ਵੀ ਪਾਰ ਬ੍ਰਹਮ ਪਰਮੇਸ਼ਰ ਰਹਿੰਦਾ। ਪਹਿਲਾਂ ਵੀ ਉਹ ਸੀ ਜਗਤ ਦੇ ਬਣਨ ਤੋਂ, ਤੇ ਜਗਤ ਦੇ ਖਤਮ ਹੋਣ ਤੋਂ ਬਾਅਦ ਬਿਨਸਣ ਤੋਂ ਬਾਅਦ ਵੀ ਉਸੇ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਨਹੀਂ ਰਹਿਣਾ ਹੁੰਦਾ, ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ
ਹੁੰਦਾ ਆਦਿ ਨਹੀਂ ਜੋ ਅੰਤ ਨਾਰਾ ਮਦ ਕੁਤੋ ਸਾਚੋ ਦੇਖੈ
ਮਹਾਰਾਜ ਜੀ ਕਹਿੰਦੇ ਇਹ ਜਗਤ ਪਰਮੇਸ਼ਰ ਤੋਂ ਪਹਿਲਾਂ ਹੈ ਨਹੀਂ ਸੀ ਪਹਿਲਾਂ ਹੈ ਨਹੀਂ ਸੀ ਸਾਡੇ ਜਨਮ ਤੋਂ ਤੇ ਬਾਅਦ ਵਿਚ ਵੀ ਇਹਨੇ ਰਹਿਣਾ ਨਹੀਂ ਵਿਚਕਾਰਲੇ ਸਿਰਫ ਵਰਤਮਾਨ ਵਿਚ ਸਾਨੂੰ ਇਹ ਜਗਤ ਨਜ਼ਰ ਆਉਂਦਾ ਫਿਰ ਇਹਨੂੰ ਆਪਾਂ ਸੱਚ ਕਿਵੇਂ ਕਹਿ ਸਕਦੇ ਜਿਹੜੀ ਚੀਜ਼ ਇੱਕ ਸਮੇਂ ਚ ਨਜ਼ਰ ਆਵੇ ਨਾ ਪਹਿਲਾਂ ਦਿਸਦੀ ਸੀ ਨਾ ਬਾਅਦ ਚ ਦਿਸਦੀ ਸੀ ਉਹਨੂੰ ਆਪਾਂ ਸੱਚ ਨਹੀਂ ਕਹਿ ਸਕਦੇ ਸੱਚ ਉਹਨੂੰ ਕਹਿ ਸਕਦੇ ਹਾਂ ਜਿਹੜੀ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗੀ ਉਹ ਕੌਣ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਜਿਹੜਾ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੇ ਵੀ ਰਹੇਗਾ ਪਰ ਇਹ ਜਗਤ ਪਹਿਲਾਂ ਨਹੀਂ ਸੀ ਤੇ ਬਾਅਦ ਵਿਚ ਇਹਨੇ ਰਹਿਣਾ ਨਹੀਂ ਤੇ ਮਹਾਰਾਜ ਜੀ ਕਹਿੰਦੇ ਜੇ ਵਰਤਮਾਨ ਸਮੇਂ ਵਿਚ ਅੱਜ ਇਹ ਜਗਤ ਸਾਨੂੰ ਨਜ਼ਰ ਆ ਰਿਹਾ ਤੇ ਫਿਰ ਆਪਾਂ ਇਹਨੂੰ ਸੱਚ ਕਿਵੇਂ ਮੰਨ ਲਈਏ ਫਿਰ ਇਹ ਜਗਤ ਕਿਵੇਂ ਸੱਚਾ ਹੋ ਸਕਦਾ ਜਿਹੜਾ ਸਿਰਫ ਇੱਕ ਸਮੇਂ ਵਿਚ ਸਾਨੂੰ ਨਜ਼ਰ ਆਉਂਦਾ ਹੈ ਭੂਤਕਾਲ ਜਾਂ ਭਵਿੱਖ ਵਿਚ ਨਹੀਂ ਰਹਿਣ ਵਾਲਾ
ਜਾਂ ਤੇ ਬ੍ਰਹਮ ਰੂਪ ਸਭ ਜਾਨ ਅਪਰ ਆਕਾਰ ਪਰਮ ਹੀ ਮਾਨ
ਇਸ ਕਰਕੇ ਸਭ ਬ੍ਰਹਮ ਰੂਪ ਹੀ ਜਾਣ ਕੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਬਾਕੀ ਜਿਹੜੇ ਆਕਾਰ ਨਜ਼ਰ ਆਉਂਦੇ ਨੇ ਨਾ ਮਹਾਰਾਜ ਜੀ ਕਹਿੰਦੇ ਯੋਗੀ ਜੀ ਇਹ ਸਾਰੇ ਆਕਾਰ ਭਰਮ ਮਾਤਰ ਹੀ ਨੇ ਇਹ ਤਾਂ ਭਰਮ ਕਰਕੇ ਦਿਸ ਰਹੇ ਨੇ ਦਰਅਸਲ ਅਸਲ ਵਿਚ ਵੇਖੋ ਤਾਂ ਸਭ ਬ੍ਰਹਮ ਹੀ ਬ੍ਰਹਮ ਹੈ ਸਤਿਗੁਰੂ ਜੀ ਕਹਿੰਦੇ ਸੰਸਾਰ ਨੂੰ ਨਾ ਵੇਖੋ ਆਕਾਰ ਨੂੰ ਨਾ ਵੇਖੋ ਇਹ ਆਕਾਰ ਤਾਂ ਭਰਮ ਕਰਕੇ ਨਜ਼ਰ ਆ ਰਿਹਾ ਅਸਲ ਵਿਚ ਇਹ ਆਕਾਰ ਜਿਸ ਦੇ ਆਸਰੇ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਹੈ ਔਰ ਉਹੀ ਬ੍ਰਹਮ ਸਾਰੇ ਪਾਸੇ ਵਰਤ ਰਿਹਾ ਹੈ ਉਸੇ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਨੂੰ ਵੇਖੋ
ਜੋ ਪਈ ਆਪਣੇ ਰੀਤ ਹੇਰੋ ਤਿਸ ਕਰਨੀ ਜਬ ਹੀ ਬੀਜ ਬੀਜਿਓ ਧਰਨੀ
ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੀ ਇੱਕ ਹੋਰ ਹੀ ਰੀਤ ਹੈ ਕਰਨੀ ਦੀ ਉਹ ਵੀ ਤੁਹਾਨੂੰ ਹੋਰ ਇੱਕ ਉਦਾਹਰਣ ਦਿੰਨੇ ਆ ਜਿਵੇਂ ਪਿੱਛੇ ਸ਼ਬਦ ਵਿਚ ਸਤਿਗੁਰੂ ਜੀ ਨੇ ਬੀਜ ਦੀ ਉਦਾਹਰਣ ਦਿੱਤੀ ਉਸੇ ਬੀਜ ਦੀ ਉਦਾਹਰਣ ਦੇ ਕੇ ਕਹਿੰਦੇ ਮਹਾਰਾਜ ਜੀ ਵੀ ਜਦੋਂ ਕੋਈ ਬੀਜ ਧਰਤੀ ਦੇ ਵਿਚ ਬੀਜਿਆ ਜਾਂਦਾ ਹੈ ਧਰਤੀ ਨੂੰ ਸਾਫ ਕਰਕੇ ਫਿਰ ਉਸ ਧਰਤੀ ਵਿਚ ਉਸ ਬੀਜ ਨੂੰ ਜਿਵੇਂ ਬੀਜਿਆ ਜਾਂਦਾ ਹੈ
ਸ਼ਾਖਾ ਅਨਕ ਫੁੱਲ ਬਿਗ ਸਾਵੇ ਅੰਕਰ ਹੋਏ ਪਾਤ ਦਰ ਸਾਵੇ
ਉਹ ਜਿਹੜਾ ਬੀਜ ਹੈ ਜਦੋਂ ਦਰਖਤ ਬਣ ਕੇ ਪੈਦਾ ਹੁੰਦਾ ਧਰਤੀ ਵਿਚੋਂ ਪੈਦਾ ਹੁੰਦਾ ਹੈ ਉਹਦੀਆਂ ਟਹਿਣੀਆਂ ਬਣਦੀਆਂ ਨੇ ਸ਼ਾਖਾਵਾਂ ਹੁੰਦੀਆਂ ਨੇ ਉਹਦਾ ਤਣਾ ਬਣਦਾ ਮੂਲ ਬਣਦਾ ਹੈ ਇੱਕੋ ਬੀਜ ਤੋਂ ਕਿੱਡਾ ਵੱਡਾ ਆਕਾਰ ਹੋ ਜਾਂਦਾ ਛੋਟਾ ਜਿਹਾ ਬੀਜ ਹੁੰਦਾ ਬੋੜ ਦਾ ਉਸ ਬੋੜ ਦੇ ਛੋਟੇ ਜਿਹੇ ਬੀਜ ਤੋਂ ਕਿੱਡਾ ਵੱਡਾ ਆਕਾਰ ਬਣ ਜਾਂਦਾ ਉਹਦਾ ਦਰਖਤ ਬਣ ਜਾਂਦਾ ਉਹਦੀਆਂ ਟਹਿਣੀਆਂ ਬਣਦੀਆਂ ਨੇ ਪੱਤੇ ਬਣਦੇ ਨੇ ਫੁੱਲ ਤੇ ਫਲ ਬਣਦੇ ਨੇ ਬਹੁਤ ਵੱਡਾ ਆਕਾਰ ਇੱਕ ਛੋਟੇ ਜਿਹੇ ਬੀਜ ਤੋਂ ਧਰਤੀ ਤੋਂ ਬੀਜਣ ਤੋਂ ਬਾਅਦ ਪੈਦਾ ਹੁੰਦਾ ਹੈ
ਸੋ ਇੱਕ ਬੀਜ ਬਹੁਤ ਬੀਜ ਪਇਓ ਨਾਨਾ ਰੰਗ ਰੂਪ ਨਿਰਮਯੋ
ਬੀਜ ਤਾਂ ਇੱਕੋ ਹੀ ਸੀ ਪਰ ਇੱਕੋ ਬੀਜ ਦੇ ਅੱਗੇ ਕਿੰਨੇ ਰੂਪ ਬਣ ਗਏ ਉਹ ਦਰਖਤ ਵੀ ਬਣ ਗਿਆ ਉਹਦੀਆਂ ਟਹਿਣੀਆਂ ਵੀ ਬਣ ਗਈਆਂ ਉਹਦੇ ਪੱਤੇ ਵੀ ਬਣ ਗਏ ਉਹਦੀ ਛਿੱਲੜ ਵੀ ਬਣ ਗਈ ਉਹਦੀਆਂ ਜੜਾਂ ਵੀ ਬਣ ਗਈਆਂ ਉਹਦਾ ਸਿਰਾ ਵੀ ਬਣ ਗਿਆ ਉਹਦੀਆਂ ਨਮੋਲੀਆਂ ਵੀ ਬਣ ਗਈਆਂ ਇੱਕੋ ਬੀਜ ਸੀ ਨਾ ਇੱਕੋ ਬੀਜ ਦਾ ਅੱਗੇ ਕਿੰਨਾ ਕੁਝ ਬਣ ਗਿਆ ਉਹਦਾ ਅੱਗੇ ਨਾਨਾ ਪ੍ਰਕਾਰ ਦਾ ਰੂਪ ਰੰਗ ਜਿਹੜਾ ਦਰਖਤ ਦਾ ਉਹ ਨਾਨਾ ਕਹਿੰਦੇ ਨੇ ਅਨੇਕ ਪ੍ਰਕਾਰ ਦਾ ਅਨੇਕ ਪ੍ਰਕਾਰ ਦਾ ਫਿਰ ਉਹਦਾ ਰੂਪ ਰੰਗ ਜਿਹੜਾ ਉਹ ਫਿਰ ਨਜ਼ਰ ਆਉਣ ਲੱਗ ਪਿਆ ਇੱਕੋ ਬੀਜ ਤੋਂ ਪੈਦਾ ਹੋਇਆ
ਫਲ ਲੱਗ ਕੇ ਪੁੰਨ ਪਾਕਨ ਹੋਵਾ ਬੀਜ ਇਕਾਕੀ ਬਾਕੀ ਜੋਆ
ਉਸੇ ਦਰਖਤ ਨੂੰ ਜਦੋਂ ਫਲ ਲੱਗਦਾ ਤੇ ਫਲ ਲੱਗ ਕੇ ਉਹ ਫਲ ਪੱਕਦਾ ਤੇ ਜਦੋਂ ਫਲ ਪੱਕ ਜਾਂਦਾ ਤੇ ਉਹ ਫਲ ਨੂੰ ਖੋਲ ਕੇ ਵੇਖੀਏ ਤੇ ਉਹੀ ਬੀਜ ਉਹਦੇ ਵਿਚ ਨਜ਼ਰ ਆਉਂਦਾ ਜਦੋਂ ਬੀਜ ਬੀਜਿਆ ਸੀ ਉਦੋਂ ਵੀ ਉਹ ਬੀਜ ਸੀ ਜਦੋਂ ਐਂਡ ਤੇ ਪਹੁੰਚਿਆ ਫਲ ਪੱਕ ਗਿਆ ਤੇ ਫਲ ਪੱਕਣ ਤੋਂ ਬਾਅਦ ਵੀ ਉਸ ਫਲ ਦੇ ਵਿਚ ਸਿਰਫ ਬੀਜ ਹੀ ਨਜ਼ਰ ਆਉਂਦਾ ਬੀਜ ਹੀ ਬਾਕੀ ਰਹਿ ਜਾਂਦਾ ਹੈ
ਪ੍ਰਥਮ ਪਿਛਾੜੀ ਬੀਜੈ ਰਿਓ
ਪਹਿਲਾਂ ਵੀ ਬੀਜ ਸੀ ਬਾਅਦ ਵਿਚ ਵੀ ਬੀਜ ਹੀ ਰਹਿ ਜਾਂਦਾ ਹੈ
ਮੱਧ ਕਾਲ ਜਗ ਕੇ ਸਮ ਲਿਓ
ਸਿਰਫ ਮੱਧ ਕਾਲ ਵਿਚ ਨਜ਼ਰ ਆਇਆ ਉਹ ਦਰਖਤ ਕਹਿੰਦੇ ਇਸੇ ਤਰ੍ਹਾਂ ਜਗ ਹੈ ਇਹ ਸੰਸਾਰ ਵੀ ਇਸੇ ਤਰ੍ਹਾਂ ਹੈ ਪਰਮੇਸ਼ਰ ਆਪ ਬੀਜ ਹੈ ਪਰਮੇਸ਼ਰ ਰੂਪੀ ਬੀਜ ਤੋਂ ਸੰਸਾਰ ਬਣਿਆ ਤੇ ਜਦੋਂ ਸੰਸਾਰ ਦਾ ਐਂਡ ਹੋਇਆ ਤੇ ਉਦੋਂ ਵੀ ਪਰਮੇਸ਼ਰ ਰੂਪੀ ਬੀਜ ਹੀ ਪਿੱਛੇ ਬਚਿਆ, ਵਿਚਕਾਰ ਹੀ ਸਿਰਫ ਸੰਸਾਰ ਦਿਸਿਆ ਨਾ ਇੱਕ ਕਾਲ ਵਿੱਚ ਹੀ, ਤੇ ਜਿਹੜੀ ਚੀਜ਼ ਇੱਕ ਕਾਲ ਚ ਦਿਸਦੀ ਹੈ ਯੋਗੀ ਜੀ ਉਹ ਕਦੇ ਸੱਚ ਨਹੀਂ ਹੁੰਦੀ। ਇੱਕ ਕਾਲ ਚ ਦਿਸਣ ਵਾਲੀ ਚੀਜ਼ ਉਹ ਕਦੇ ਸੱਤ ਨਹੀਂ ਹੋ ਸਕਦੀ ਜਿਹੜੀ ਤਿੰਨਾਂ ਕਾਲਾਂ ਵਿੱਚ ਨਜ਼ਰ ਨਾ ਆਵੇ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਇਸ ਜਗਤ ਦੀ ਬਣਤਰ ਹੈ,
ਏਕ ਬ੍ਰਹਮ ਬੋਬਿਤ ਲੱਖ ਜਾਤ, ਯੋਗੀ ਸੁਣੋ ਔਰ ਦ੍ਰਿਸ਼ਟਾਂਤ।
ਇੱਕੋ ਪਾਰ ਬ੍ਰਹਮ ਪਰਮੇਸ਼ਰ ਬਹੁ ਪ੍ਰਕਾਰ ਹੋ ਕੇ ਸੰਸਾਰ ਦੇ ਵਿੱਚ ਪਸਰਿਆ ਹੋਇਆ, ਕਿਤੇ ਉਹ ਖੱਤਰੀ ਬਣਿਆ ਹੋਇਆ, ਕਿਤੇ ਉਹ ਬ੍ਰਾਹਮਣ ਬਣਿਆ ਹੋਇਆ, ਕਿਤੇ ਸ਼ੂਦਰ, ਕਿਤੇ ਮੁਸਲਮਾਨ ਹੈ, ਕਿਤੇ ਈਸਾਈ ਹੈ, ਕਿਤੇ ਯਹੂਦੀ ਹੈ, ਕਿਤੇ ਫਾਰਸੀ ਹੈ, ਹੈ ਇੱਕੋ ਹੀ ਪਾਰ ਬ੍ਰਹਮ। ਉਹੀ ਪਾਰ ਬ੍ਰਹਮ ਪਰਮੇਸ਼ਰ ਅਨਕ ਜਾਤਾਂ ਕਰਕੇ ਬਹੁਤ ਥਾਵਾਂ ਤੇ ਰਮਿਆ ਹੋਇਆ। ਯੋਗੀ ਜੀ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਆ ਤਾਂ ਜੋ ਗੱਲ ਸਮਝ ਚ ਆ ਜਾਏ ਕਿ ਇੱਕੋ ਪਾਰ ਬ੍ਰਹਮ ਪਰਮੇਸ਼ਰ ਬਹੁ ਪ੍ਰਕਾਰ ਕਰਕੇ ਕਿਵੇਂ ਬਣਿਆ ਹੋਇਆ, ਬਹੁ ਪ੍ਰਕਾਰ ਕਰਕੇ ਉਹ ਕਿਵੇਂ ਸਾਰਿਆਂ ਵਿੱਚ ਰਮਿਆ ਹੋਇਆ, ਉਹਦਾ ਦ੍ਰਿਸ਼ਟਾਂਤ ਤੁਹਾਨੂੰ ਦੇ ਕੇ ਸਮਝਾਉਂਦੇ ਹਾਂ।
ਲੱਖੋਂ ਘੱਟ ਮੈਂ ਇੱਕ ਗਗਨ ਲੈ ਰਹਿ ਅਲੇਪ ਲੇਪ ਜਿਸ ਕੋ ਨੈ।
ਮਹਾਰਾਜ ਜੀ ਨੇ ਫਿਰ ਉਦਾਹਰਣ ਦਿੱਤੀ, ਸਹਿਸ ਘਟਾ ਮੈਂ ਏਕ ਆਕਾਸ਼, ਇਹ ਲੱਖਾਂ ਘੜੇ ਹੁੰਦੇ ਨੇ ਪਰ ਜਿੰਨੇ ਘੜੇ ਭਾਵੇਂ ਉਹ ਲੱਖਾਂ ਹੀ ਹੋਣ ਉਹਨਾਂ ਦੇ ਬਾਹਰਲੇ ਰੂਪ ਰੰਗ ਤਾਂ ਵੱਖੋ ਵੱਖਰੇ ਦਿਸਦੇ ਨੇ। ਕਿਸੇ ਤੇ ਕਢਾਈ ਕੱਢੀ ਹੁੰਦੀ ਹੈ, ਕਿਸੇ ਦਾ ਮੂੰਹ ਛੋਟਾ ਹੁੰਦਾ, ਕਿਸੇ ਦਾ ਵੱਡਾ ਹੁੰਦਾ, ਪਰ ਉਹਨਾਂ ਘੜਿਆਂ ਵਿੱਚ ਜਿਹੜੀ ਖਾਲੀ ਜਗ੍ਹਾ ਉਹ ਸਾਰਿਆਂ ਵਿੱਚ ਇੱਕੋ ਜਿਹੀ ਹੈ। ਘੜੇ ਤਾਂ ਚਾਹੇ ਲੱਖਾਂ ਬਣ ਗਏ ਪਰ ਉਹਨਾਂ ਲੱਖਾਂ ਘੜਿਆਂ ਵਿੱਚ ਜਿਹੜਾ ਖਾਲੀਪਨ ਹੈ ਆਕਾਸ਼ ਦਾ, ਉਹ ਸਾਰਿਆਂ ਵਿੱਚ ਇੱਕ ਹੀ ਹੈ, ਉਹ ਕਿਸੇ ਵਿੱਚ ਭੇਦ ਨਹੀਂ ਹੈ। ਸਾਰੇ ਲੱਖਾਂ ਘੜਿਆਂ ਵਿੱਚ ਇੱਕੋ ਹੀ ਆਕਾਸ਼ ਸਾਰੇ ਪਾਸੇ ਰਮਿਆ ਹੋਇਆ ਹੈ।
ਜਬੀ ਫੁੱਟ ਜਾਏ ਘੱਟ ਸਾਰੇ ਸੋ ਨਵ ਇੱਕੀ ਪਰੈ ਨਿਆਰੇ।
ਉਹ ਜਿਹੜਾ ਆਕਾਸ਼ ਹੈ ਘੜਿਆਂ ਵਿੱਚ ਰਮਿਆ ਹੋਇਆ ਅਲੇਪ ਰਹਿੰਦਾ, ਉਹ ਕਿਸੇ ਵਿੱਚ ਲਿਪਾਏ ਮਾਨ ਨਹੀਂ ਹੁੰਦਾ। ਇਹਦਾ ਇੱਕ ਸਵਾਲ ਸੀ ਨਾ ਯੋਗੀ ਦਾ ਕੱਲ ਦੀ ਕਥਾ ਚ ਆਪ ਜੀ ਨੇ ਸੁਣਿਆ, ਇਹਨੇ ਆਖਿਆ ਜੀ ਪਰਮਾਤਮਾ ਨਿਰਲੇਪ ਕਿਵੇਂ ਰਹਿੰਦਾ, ਤੇ ਮਹਾਰਾਜ ਜੀ ਕਹਿੰਦੇ ਜਿਵੇਂ ਆਕਾਸ਼ ਸਾਰੇ ਘੜਿਆਂ ਵਿੱਚ ਰਮਿਆ ਹੋਇਆ ਵੀ ਉਹ ਨਿਰਲੇਪ ਰਹਿੰਦਾ। ਹੁਣ ਘੜੇ ਵਿੱਚ ਭਾਵੇਂ ਗੰਦ ਵੀ ਹੋਵੇ, ਆਕਾਸ਼ ਹੋਵੇ, ਆਕਾਸ਼ ਤੇ ਨਹੀਂ ਲਿਬੜਦਾ, ਆਕਾਸ਼ ਨੇ ਉਸੇ ਤਰ੍ਹਾਂ ਹੀ ਰਹਿਣਾ, ਉਹਨੇ ਨਿਰਲੇਪ ਹੀ ਰਹਿਣਾ। ਕਹਿੰਦੇ ਜਦੋਂ ਉਹ ਸਾਰੇ ਘੜੇ ਤੋੜ ਦਿੱਤੇ ਜਾਂਦੇ ਨੇ, ਸਾਰੇ ਘੜੇ ਟੁੱਟ ਜਾਣ, ਤੇ ਉਹਨਾਂ ਸਾਰੇ ਘੜਿਆਂ ਦਾ ਜਿਹੜਾ ਅੰਦਰਲਾ ਖਾਲੀਪਨ ਹੈ ਉਹ ਬਾਹਰਲੇ ਖਾਲੀਪਨ ਨਾਲ ਮਿਲ ਜਾਂਦਾ, ਉਹਨੂੰ ਮਹਾਕਾਸ਼ ਕਹਿੰਦੇ ਨੇ। ਉਹ ਘਟਾ ਆਕਾਸ਼ ਫਿਰ ਮਹਾਕਾਸ਼ ਵਿੱਚ ਮਿਲ ਜਾਂਦਾ, ਫਿਰ ਉਹ ਮਹਾਕਾਸ਼ ਵਿੱਚ ਲਿਵਲੀਨ ਹੋ ਜਾਂਦਾ ਹੈ।
ਘਟ ਲੇ ਗਮ ਨੈ ਤੂ ਸਮਾਏ ਨਵਰਸ ਏਕ ਨਾ ਆਵੇ ਜਾਏ।
ਉਸ ਖਾਲੀ ਘੜੇ ਨੂੰ ਕੋਈ ਚੁੱਕ ਕੇ ਇਧਰ ਉਧਰ ਤਾਂ ਜਾ ਸਕਦਾ, ਉਹ ਘੜਾ ਤਾਂ ਇਧਰ ਉਧਰ ਜਾਂਦਾ ਪਰ ਉਹਦੇ ਵਿੱਚ ਜਿਹੜਾ ਆਕਾਸ਼ ਹੈ ਉਹ ਤਾਂ ਨੀ ਕਿਧਰੇ ਜਾਂਦਾ ਹੁੰਦਾ, ਉਹ ਤਾਂ ਉਸੇ ਤਰ੍ਹਾਂ ਹੀ ਉਸੇ ਥਾਂ ਤੇ ਰਹਿੰਦਾ, ਉਹ ਨੀ ਕਿਧਰੇ ਇਧਰ ਉਧਰ ਆਉਂਦਾ ਜਾਂਦਾ। ਘੜਾ ਜ਼ਰੂਰ ਕਦੇ ਸੱਜੇ ਕਦੇ ਖੱਬੇ ਉਹਨੂੰ ਲਿਜਾਇਆ ਜਾ ਸਕਦਾ, ਪਰ ਉਸ ਘੜੇ ਦੇ ਅੰਦਰ ਜਿਹੜਾ ਖਾਲੀਪਨ ਹੈ ਆਕਾਸ਼ ਹੈ ਉਹਨੂੰ ਕਿਤੇ ਕੋਈ ਲਿਜਾ ਨਹੀਂ ਸਕਦਾ ਤੇ ਨਾ ਹੀ ਉਹ ਕਿਤੇ ਆਉਂਦਾ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜੇ ਸਰੀਰ ਨੇ ਇਹ ਨੇ ਘੜੇ, ਇਹਨਾਂ ਵਿੱਚ ਜਿਹੜੀ ਆਤਮਾ ਹੈ ਉਹ ਹੈ ਪਰਮਾਤਮਾ ਦਾ ਆਕਾਸ਼। ਉਹ ਆਤਮਾ ਜਦੋਂ ਸਰੀਰ ਵਿਨਸਦੇ ਨੇ ਤੇ ਸਰੀਰਾਂ ਵਿੱਚੋਂ ਨਿਕਲੀ ਹੋਈ ਆਤਮਾ ਮਹਾ ਆਤਮਾ ਵਿੱਚ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਇਸ ਪ੍ਰਕਾਰ ਨਾਲ ਇਹ ਬਣਤਰ ਚੱਲਦੀ, ਉਹ ਆਤਮਾ ਨਹੀਂ ਆਉਂਦੀ ਜਾਂਦੀ, ਘੜੇ ਜਿਹੜੇ ਨੇ ਸਰੀਰਾਂ ਦੇ ਇਹ ਆਉਂਦੇ ਜਾਂਦੇ ਰਹਿੰਦੇ ਹਨ।
ਜੋ ਹੋਵੇ ਪੂਰਨ ਸਭ ਦਾਨ ਜਿਸ ਕੋ ਬਣੇ ਨਾ ਆਮਨ ਜਾਨ।
ਆਕਾਸ਼ ਤਾਂ ਸਾਰੇ ਪਾਸੇ ਪੂਰਨ ਹੈ, ਜਿੱਥੇ ਮਰਜ਼ੀ ਤੁਰ ਜਾਓ ਆਕਾਸ਼ ਉੱਥੇ ਹੀ ਹੈ, ਤੇ ਜਿਹੜਾ ਆਕਾਸ਼ ਸਾਰੇ ਪਾਸੇ ਪੂਰਨ ਹੁੰਦਾ ਨਾ ਉਹਦਾ ਕਿਤੇ ਵੀ ਆਵਣ ਜਾਣ ਨਹੀਂ ਹੁੰਦਾ, ਉਹ ਕਿਤੇ ਵੀ ਆਉਂਦਾ ਜਾਂਦਾ ਨਹੀਂ ਹੈ। ਇਹ ਆਕਾਸ਼ ਜਿਹੜਾ ਦਰਬਾਰ ਸਾਹਿਬ ਚ ਸਾਨੂੰ ਨਜ਼ਰ ਆਉਂਦਾ ਇਹਨੇ ਇੱਥੇ ਹੀ ਰਹਿਣਾ, ਇਹਨੇ ਇੱਥੋਂ ਕਿਧਰੇ ਜਾਣਾ ਆਵਣਾ ਨਹੀਂ ਹੈ। ਜਿਹੜਾ ਬਾਹਰ ਆਕਾਸ਼ ਖੜਾ ਉਹ ਵੀ ਉੱਥੇ ਹੀ ਖੜਾ, ਕਿਉਂਕਿ ਪਰਿਪੂਰਨ ਹੈ ਆਕਾਸ਼, ਸਾਰੇ ਪਾਸੇ ਰਮਿਆ ਹੋਇਆ। ਜਿਹੜਾ ਆਕਾਸ਼ ਸਾਰੇ ਪਾਸੇ ਪੂਰਨ ਹੈ ਪਰਿਪੂਰਨ ਹੈ ਉਹ ਕਿਤੇ ਵੀ ਆਉਂਦਾ ਜਾਂਦਾ ਨਹੀਂ, ਉਹ ਨਾ ਹੀ ਜਨਮ ਵਿੱਚ ਆਉਂਦਾ ਤੇ ਨਾ ਹੀ ਮਰਨ ਵਿੱਚ ਆਉਂਦਾ ਹੈ।
ਤਥਾ ਬ੍ਰਹਮ ਇੱਕ ਰਾ ਸਭ ਮਾਏ ਸਭੈ ਪ੍ਰਕਾਸ਼ ਲੈ ਪੈ ਨਾਏ।
ਮਹਾਰਾਜ ਜੀ ਕਹਿੰਦੇ ਉਹ ਜਿਹੜਾ ਬ੍ਰਹਮ ਹੈ ਉਹ ਵੀ ਸਾਰਿਆਂ ਵਿੱਚ ਵਿਆਪਕ ਹੈ, ਜਿਵੇਂ ਆਕਾਸ਼ ਸਾਰਿਆਂ ਵਿੱਚ ਵਿਆਪਕ ਹੈ ਨਾ, ਇਦਾਂ ਹੀ ਉਹ ਪਾਰ ਬ੍ਰਹਮ ਪਰਮੇਸ਼ਰ ਵੀ ਸਾਰਿਆਂ ਚ ਇੱਕ ਰਸ ਵਿਆਪਕ ਹੈ, ਉਹ ਸਾਰਿਆਂ ਨੂੰ ਪ੍ਰਕਾਸ਼ਦ ਹੈ, ਪਰ ਉਹ ਆਪ ਕਿਸੇ ਵਿੱਚ ਲਿਪਾਏ ਮਾਨ ਨਹੀਂ ਹੁੰਦਾ। ਇਹਦੇ ਵਿੱਚ ਇੱਕ ਹੋਰ ਉਦਾਹਰਣ ਵੀ ਵਿਦਾਂਤੀ ਲੋਕ ਦਿੰਦੇ ਨੇ ਕਿ ਜਿਵੇਂ ਆਕਾਸ਼ ਵਿੱਚ ਚੰਦਰਮਾ ਚਮਕਦਾ, ਉਹ ਤਾਂ ਇੱਕ ਹੈ, ਥੱਲੇ 100 ਘੜੇ ਪਾਣੀ ਦੇ ਭਰ ਕੇ ਰੱਖੇ ਨੇ ਤੁਸੀਂ, ਇੱਕ ਇੱਕ ਘੜੇ ਵਿੱਚ ਇੱਕ ਇੱਕ ਚੰਦਰਮਾ ਵੱਖੋ ਵੱਖਰਾ ਦਿਸਦਾ। ਵੇਖਣ ਵਾਲਾ ਕਹਿੰਦਾ 100 ਚੰਦਰਮਾ, ਤੇ ਦੂਜਾ ਕਹਿੰਦਾ ਨਾ ਭਾਈ, ਚੰਦਰਮਾ ਤਾਂ ਇੱਕੋ ਹੀ ਆ, ਉਹਦੇ ਪ੍ਰਤੀਬਿੰਬ ਪਏ ਹੋਏ ਨੇ 100 ਘੜਿਆਂ ਚ। ਹੁਣ ਉਹ ਘੜੇ ਵਿੱਚ ਪਾਣੀ ਆ, ਪਰ ਚੰਦਰਮਾ ਤੇ ਨੀ ਗਿੱਲਾ ਹੁੰਦਾ, ਉਹਦੇ ਵਿੱਚ ਪ੍ਰਤੀਬਿੰਬ ਪੈਂਦਾ, ਪਰ ਚੰਨ ਤੇ ਨੀ ਗਿੱਲਾ ਹੁੰਦਾ ਆਕਾਸ਼ ਵਿੱਚ। ਕਿਉਂ? ਕਿਉਂਕਿ ਉਹ ਲਿਪਾਏ ਮਾਨ ਨਹੀਂ ਹੈ, ਉਹਦਾ ਸਿਰਫ ਪ੍ਰਤੀਬਿੰਬ ਨਜ਼ਰ ਆ ਰਿਹਾ। ਇਸੇ ਤਰ੍ਹਾਂ ਪ੍ਰਮਾਤਮਾ ਦੀ ਆਤਮਾ ਦਾ ਪ੍ਰਤੀਬਿੰਬ ਸਾਡੇ ਸਾਰਿਆਂ ਚ ਪੈਂਦਾ, ਇਸ ਕਰਕੇ ਪ੍ਰਮਾਤਮਾ ਲਿਪਾਏ ਮਾਨ ਨਹੀਂ ਹੁੰਦਾ। ਉਹਦਾ ਅਕਸ਼, ਉਹਦਾ ਪ੍ਰਤੀਬਿੰਬ ਤਾਂ ਸਾਡੇ ਵਿੱਚ ਪੈਂਦਾ, ਪਰ ਉਹ ਸਾਡੇ ਵਿੱਚ ਰਹਿ ਕੇ ਸਾਡੇ ਵਾਂਗੂ ਭੋਗੀ ਨਹੀਂ ਹੁੰਦਾ, ਉਹ ਸਾਡੇ ਵਾਂਗੂ ਲਿਪਾਏ ਮਾਨ ਨਹੀਂ ਹੁੰਦਾ। ਤੇ ਪ੍ਰਮਾਤਮਾ ਜਿਹੜਾ ਹੈ ਉਹ ਅਲੇਪ ਰਹਿੰਦਾ, ਨਿਰਲੇਪ ਰਹਿੰਦਾ। ਇਹੀ ਅਵਸਥਾ ਬ੍ਰਹਮ ਗਿਆਨੀਆਂ ਦੀ ਬਣਦੀ ਹੈ, ਜਿਹਦੇ ਬਾਬਤ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਜਿਵੇਂ ਕਮਲ ਦਾ ਫੁੱਲ ਪਾਣੀ ਚ ਨਿਰਲੇਪ ਰਹਿੰਦਾ, ਇੱਦਾਂ ਬ੍ਰਹਮ ਗਿਆਨੀ ਵੀ ਨਿਰਲੇਪ ਰਹਿੰਦੇ ਨੇ। ਕਿਉਂ? ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਨਿਰਲੇਪ ਹੈ, ਉਹ ਸਾਰਿਆਂ ਵਿੱਚ ਰਮਣ ਦੇ ਬਾਵਜੂਦ ਵੀ ਸਾਰਿਆਂ ਤੋਂ ਨਿਰਲੇਪ ਹੈ, ਵੱਖਰਾ ਹੈ।
ਸਤ ਚੇਤਨ ਆਨੰਦ ਸਰੂਪ ਜੀਵ ਜੀਵ ਪ੍ਰਤ ਅਨੂਪ,
ਉਹ ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਸੰਸਾਰ ਦੇ ਜਿਤਨੇ ਜੀਵ ਨੇ, ਹਰ ਇੱਕ ਜੀਵ ਜੀਵ ਦੇ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਰ ਵਿਆਪਕ ਹੈ।
ਭੂਤ ਭਵਿੱਖ ਸਦਾ ਹੀ ਰਹਿ ਸਭ ਜੀਵਨ ਮੈਂ ਸਤ ਇਹ ਹੈ,
ਉਹ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਸਾਡੇ ਮਰਨ ਤੋਂ ਬਾਅਦ ਵੀ ਉਹਦਾ ਸਰੂਪ ਰਹਿਣਾ ਆਤਮਾ ਦਾ। ਜਨਮ ਤੋਂ ਪਹਿਲਾਂ ਵੀ ਆਤਮਾ ਸੀ, ਹੁਣ ਵੀ ਉਹ ਆਤਮਾ ਹੀ ਹੈ ਸਾਡੇ ਸਰੀਰ ਚ, ਤੇ ਮਰਨ ਤੋਂ ਬਾਅਦ ਵੀ ਉਹੀ ਆਤਮਾ ਰਹਿਣੀ ਹੈ। ਜੋ ਪਹਿਲਾਂ ਭੂਤਕਾਲ ਵਿੱਚ ਵੀ ਸੀ, ਭਵਿੱਖ ਵਿੱਚ ਵੀ ਸੀ, ਤੇ ਹੁਣ ਵੀ ਹੈ, ਜੋ ਸਾਰੇ ਜੀਵਾਂ ਦੇ ਵਿੱਚ ਰਮਿਆ ਹੋਇਆ, ਉਸੇ ਆਤਮਾ ਦੇ ਸਰੂਪ ਨੂੰ ਸਿਰਫ ਸੱਤ ਕਿਹਾ ਜਾ ਸਕਦਾ, ਬਾਕੀ ਸੱਤ ਕੁਝ ਨਹੀਂ ਹੈ। ਬਾਕੀ ਸਭ ਕੁਝ ਝੂਠ ਹੈ, ਸਰੀਰ ਵੀ ਝੂਠ ਹੈ, ਸੰਸਾਰ ਵੀ ਝੂਠ ਹੈ। ਬਸ ਜਿਹੜਾ ਸਰੀਰ ਵਿੱਚ ਆਤਮਾ ਦਾ ਪ੍ਰਤੀਬਿੰਬ ਨਜ਼ਰ ਆਉਂਦਾ ਹੈ, ਹੇ ਯੋਗੀ ਜੀ, ਸਿਰਫ ਉਹ ਆਤਮਾ ਹੀ ਤਿੰਨਾਂ ਕਾਲਾਂ ਵਿੱਚ ਸੱਤ ਹੈ।
ਕਿਰਿਆ ਕਰਤ ਚੇਤਨਤਾ ਜਾਨ ਇਹ ਵੀ ਬ੍ਰਹਮ ਰੂਪ ਪਹਿਚਾਨ,
ਉਹ ਆਤਮਾ ਹੀ ਸਾਰਿਆਂ ਵਿੱਚ ਕਿਰਿਆ ਕਰ ਰਹੀ ਹੈ, ਉਹ ਆਤਮਾ ਦੀ ਚੇਤਨਤਾ ਹੀ ਸਾਰਿਆਂ ਵਿੱਚ ਰਮੀ ਹੋਈ ਹੈ। ਇਸੇ ਨੂੰ ਤੂੰ ਬ੍ਰਹਮ ਦਾ ਸਰੂਪ ਕਰਕੇ ਜਾਣ ਲੈ ਕਿ ਉਹ ਆਤਮਾ ਹੀ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹੈ।
ਵਿਸ਼ਨ ਮੈਂ ਆਨੰਦ ਅਗਿਆਨੀ ਨਿਜਾਨੰਦ ਪ੍ਰਾਪਤ ਹੈ ਗਿਆਨੀ,
ਇੱਕ ਅਗਿਆਨੀ ਬੰਦਾ ਜਿਹੜਾ ਨਿਰਾਪੁਰਾ ਅਗਿਆਨੀ ਹੈ, ਅੰਧ ਵਿਸ਼ਵਾਸੀ ਹੈ, ਅੰਧ ਅਗਿਆਨੀ ਹੈ, ਉਹ ਬੰਦਾ ਵਿਸ਼ਿਆਂ ਵਿੱਚੋਂ ਆਨੰਦ ਲੱਭਦਾ ਅਗਿਆਨੀ, ਪਰ ਜਿਹੜਾ ਬ੍ਰਹਮ ਗਿਆਨੀ ਹੈ ਉਹ ਆਪਣੀ ਆਤਮਾ ਚੋਂ ਆਨੰਦ ਲੈਂਦਾ ਹੈ। ਇਹ ਫਰਕ ਹੈ ਅਗਿਆਨੀ ਤੇ ਗਿਆਨੀ ਵਿੱਚ। ਗਿਆਨਵਾਨ ਬ੍ਰਹਮ ਗਿਆਨੀ ਉਹ ਆਪਣੇ ਨਿਜਾ ਆਨੰਦ ਵਿੱਚੋਂ ਆਨੰਦ ਲੈਂਦਾ ਹੈ, ਤੇ ਜਿਹੜਾ ਵਿਸ਼ਈ ਵਿਕਾਰੀ ਅਗਿਆਨੀ ਜੀਵ ਹੈ ਉਹ ਵਿਸ਼ਿਆਂ ਵਿੱਚ ਆਨੰਦ ਲੱਭਦਾ, ਵਿਸ਼ਿਆਂ ਵਿੱਚੋਂ ਆਨੰਦ ਲੈਂਦਾ ਹੈ।
ਸਭ ਤੋਂ ਭੂਲ ਦੇ ਤਰ ਅੰਤਾ ਪੁਨੇ ਪਦਾਰਥ ਮਮਤਾ ਵੰਤਾ,
ਜਿਹੜਾ ਅਗਿਆਨੀ ਬੰਦਾ ਉਹ ਸਭ ਕੁਝ ਭੁੱਲ ਕੇ ਆਪਣੇ ਸਰੀਰ ਤੇ ਹੀ ਹੰਗਤਾ ਰੱਖਦਾ, ਪਦਾਰਥਾਂ ਤੇ ਮਮਤਾ ਰੱਖਦਾ ਵੀ ਇਹ ਪਦਾਰਥ ਮੇਰੇ ਨੇ, ਆਹ ਪਦਾਰਥ ਵੀ ਮੇਰਾ, ਆਹ ਵੀ ਮੇਰਾ, ਉਹ ਸਿਰਫ ਪਦਾਰਥਵਾਦੀ ਹੋ ਕੇ ਪਦਾਰਥਾਂ ਬਾਰੇ ਹੀ ਸੋਚਦਾ ਔਰ ਆਪਣੇ ਸਰੀਰ ਦਾ ਦੇਹ ਦਾ ਅਭਿਮਾਨ ਰੱਖਦਾ ਹੈ।
ਇਹ ਸਭ ਮਾਇਆ ਕੇਰ ਵਿਕਾਰ ਜੋ ਪਾਸਤ ਹੈ
ਮਹਾਰਾਜ ਜੀ ਕਹਿੰਦੇ ਆ ਜਿਹੜਾ ਨਾਨਾ ਤਵ ਨਜ਼ਰ ਆਉਂਦਾ ਨਾ ਵੱਖੋ ਵੱਖਰਾ, ਵੀ ਆਹ ਹਿੰਦੂ ਹੈ, ਇਹ ਮੁਸਲਮਾਨ ਹੈ, ਆਹ ਈਸਾਈ ਹੈ, ਇਹ ਸਿੱਖ ਹੈ, ਇਹ ਯਹੂਦੀ ਹੈ, ਇਹ ਪਾਰਸੀ ਹੈ, ਇਹ ਜਿਹੜਾ ਵੱਖਰੇਵਾਂ ਨਜ਼ਰ ਆ ਰਿਹਾ ਇਹ ਮਾਇਆ ਕਰਕੇ ਨਜ਼ਰ ਆਉਂਦਾ। ਮਾਇਆ ਵੱਖੋ ਵੱਖਰਾ ਨਜ਼ਰ ਕਰਾਉਂਦੀ ਜੀਵ ਨੂੰ, ਮਾਇਆ ਜੀਵ ਦੀ ਦ੍ਰਿਸ਼ਟੀ ਵਿੱਚ ਦਵੈਸ਼ ਖੜੀ ਕਰਦੀ ਹੈ, ਮਾਇਆ ਕਰਕੇ ਜੀਵ ਦਵੰਦ ਪੁਣੇ ਚ ਪੈ ਕੇ ਸਭ ਨੂੰ ਵੱਖੋ ਵੱਖਰਾ ਕਰਕੇ ਵੇਖਦਾ, ਵੱਖੋ ਵੱਖਰਾ ਕਰਕੇ ਜਾਣਦਾ।
ਨਹੀਂ ਵਾਸਤਵ ਜਾਣੀ ਹੋ ਜਾਏ ਇਹ ਮਾਇਆ ਕੋ ਰੂਪ ਕਾਏ,
ਅਸਲ ਵਿੱਚ ਮਾਇਆ ਦਾ ਰੂਪ ਹੀ ਇਹ ਹੈ ਕਿ ਮਾਇਆ ਅਸਲ ਸਰੂਪ ਨਹੀਂ ਜਾਣਨ ਦਿੰਦੀ, ਜੋ ਵਾਸਤਵਿਕ ਹੈ ਸੱਚਾਈ ਹੈ ਮਾਇਆ ਉਸ ਨੂੰ ਨਹੀਂ ਵੇਖਣ ਦਿੰਦੀ। ਮਾਇਆ ਦਾ ਜਿਹੜਾ ਰੂਪ ਕੀ ਹੈ, ਇਹ ਮਾਇਆ ਨੇ ਸੱਚ ਨਹੀਂ ਵੇਖਣ ਦੇਣਾ, ਮਾਇਆ ਨੇ ਉਹ ਵਿਖਾਉਣਾ ਜੋ ਝੂਠ ਹੈ, ਮਾਇਆ ਨੇ ਉਹ ਵਿਖਾਉਣਾ ਜੋ ਕਲਪਨਾ ਹੈ, ਮਾਇਆ ਨੇ ਉਹ ਵਿਖਾਉਣਾ ਜੋ ਨਾਨਾ ਤਬ ਹੈ। ਇਸ ਕਰਕੇ ਮਾਇਆ ਦਾ ਸਰੂਪ ਇਹ ਹੈ ਕਿ ਮਾਇਆ ਵਾਸਤਵਿਕ ਸਰੂਪ ਜਿਹੜਾ ਹੈ ਉਸ ਨੂੰ ਨਹੀਂ ਜਾਣਨ ਦਿੰਦੀ, ਨਾ ਹੀ ਉਸ ਨੂੰ ਵੇਖਣ ਦਿੰਦੀ ਹੈ।
ਮੈਂ ਜਾਣੋ ਕਰਨ ਬਖਾਨ ਇਸੇ ਨਾਮ ਮਾਇਆ ਗਿਆ।
ਜਦੋਂ ਬੰਦੇ ਨੂੰ ਕੋਈ ਪੁੱਛੇ ਵੀ ਤੂੰ ਜਾਣਦਾ ਆਪਣੇ ਸਰੂਪ ਨੂੰ, ਕਹਿੰਦਾ ਨਹੀਂ ਮੈਂ ਨਹੀਂ ਜਾਣਦਾ, ਮੈਂ ਨਹੀਂ ਜਾਣਦਾ। ਜਿਹੜੀ ਇਹ ਬਿਰਤੀ ਹੈ ਨਾ ਬੰਦੇ ਦੇ ਅੰਦਰ, ਇਸੇ ਦਾ ਨਾਮ ਹੈ ਅਗਿਆਨ ਮਾਇਆ। ਇਹਨੂੰ ਮਾਇਆ ਦਾ, ਇਹ ਅਗਿਆਨ ਵੀ ਮਾਇਆ ਦਾ ਹੀ ਸਰੂਪ ਹੈ ਨਾ। ਜਦੋਂ ਬੰਦਾ ਕਹਿੰਦਾ ਮੈਂ ਨਹੀਂ ਜਾਣਦਾ, ਇਸੇ ਦਾ ਨਾਮ ਮਾਇਆ ਅਗਿਆਨ ਹੈ, ਇਸੇ ਨੂੰ ਅਗਿਆਨ ਕਹਿੰਦੇ ਹਨ।
ਉਬੈ ਸ਼ਕਤ ਕੋ ਧਾਰਨ ਹਾਰੇ ਇੱਕ ਆਵਰਨ ਵਿਖੇ ਪੀ ਉਚਾਰੇ।
ਮਾਇਆ ਵਿੱਚ ਦੋ ਸ਼ਕਤੀਆਂ ਨੇ, ਜਿਹੜੀ ਮਾਇਆ ਨਾ ਇਹ ਦੋ ਪ੍ਰਕਾਰ ਦੀਆਂ ਸ਼ਕਤੀਆਂ ਧਾਰ ਕੇ ਰੱਖਦੀ। ਇੱਕ ਤਾਂ ਹੈ ਵਿਕਸ਼ੇਪ ਤੇ ਦੂਜਾ ਹੈ ਅਵਰਣ। ਅਵਰਣ ਤੇ ਵਿਕਸ਼ੇਪ ਇਹ ਦੋ ਬਿਰਤੀਆਂ ਨੇ ਮਾਇਆ ਦੀਆਂ। ਅੱਗੇ ਖੋਲਣਗੇ ਇਸ ਗੱਲ ਨੂੰ ਕਿ ਅਵਰਣ ਕੀ ਹੈ ਤੇ ਵਿਕਸ਼ੇਪ ਕੀ ਹੈ। ਅਵਰਣ ਤੇ ਵਿਕਸ਼ੇਪ ਇਹ ਮਾਇਆ ਦੀਆਂ ਦੋ ਬਿਰਤੀਆਂ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜੋ ਸਾਰੇ ਸੰਸਾਰ ਨੂੰ ਢੱਕ ਕੇ ਰੱਖਦੀ ਹੈ, ਇਸ ਢੰਗ ਨਾਲ ਭਰਮਾ ਕੇ ਰੱਖਦੀ ਹੈ।
ਕਰੈ ਸਰੋਪੇ ਆਛਾਦਨ ਜੋਏ ਗਿਆਨੀ ਪਨੈ ਅਵਰਣ ਸੋਏ।
ਹੁਣ ਮਾਇਆ ਦੀ ਜਿਹੜੀ ਸ਼ਕਤੀ ਹੈ ਅਵਰਣ ਦੀ, ਉਹ ਤਾਂ ਉਹ ਹੈ ਵੀ ਜਿਹੜੀ ਸਾਰੇ ਸਰੂਪ ਨੂੰ ਢੱਕ ਲਵੇ, ਸਾਰੇ ਵਜੂਦ ਨੂੰ ਹੀ ਢੱਕ ਲਵੇ, ਤੇ ਢੱਕਣ ਦੇ ਨਾਮ ਦੀ ਬਿਰਤੀ ਨੂੰ ਕਹਿੰਦੇ ਨੇ ਅਵਰਣ। ਜੋ ਮਨੁੱਖ ਦੇ ਹੁਣ ਅਸੀਂ ਆਪਣਾ ਸਰੂਪ ਕਿਹੜਾ ਜਾਣਦੇ ਹਾਂ ਵੀ ਸਾਡਾ ਸਰੂਪ ਕੀ ਹੈ, ਸਾਡੇ ਸਰੂਪ ਨੂੰ ਮਾਇਆ ਨੇ ਢੱਕਿਆ ਹੀ ਹੋਇਆ ਨਾ, ਇਹਨੂੰ ਅਵਰਣ ਕਹਿੰਦੇ ਨੇ। ਪਰਦਾ ਪਾ ਕੇ ਕੱਜ ਲੈਣਾ, ਇਹਨੂੰ ਅਵਰਣ ਦੀ ਸ਼ਕਤੀ ਕਹਿੰਦੇ ਹਨ।
ਜੇ ਨਾਨਤਵ ਪ੍ਰਤੀਤ ਕਰਾਈ ਸੋ ਵਿਖੇ ਜੈ ਕਹਿ ਦਿਸ਼ਟਾਏ।
ਜਿਹੜਾ ਸਾਨੂੰ ਨਾਨਾ ਤਵ ਨਜ਼ਰ ਆਉਂਦਾ, ਇਹ ਵੱਖਰਾ ਇਹ ਵੱਖਰਾ, ਇਹ ਮੇਰਾ ਇਹ ਤੇਰਾ, ਆਹ ਜਿਹੜਾ ਨਾਨਾ ਤਵ ਵੱਖਰੇਵਾਂ ਨਜ਼ਰ ਆਉਂਦਾ ਨਾ, ਇਹ ਹੈ ਮਾਇਆ ਦੀ ਵਿਕਸ਼ੇਪ ਸ਼ਕਤੀ। ਜਿਹੜੀ ਮਾਇਆ ਦੀ ਦੂਸਰੀ ਸ਼ਕਤੀ ਵਿਕਸ਼ੇਪ, ਇਹ ਵਿਕਸ਼ੇਪ ਕਿਸ ਨੂੰ ਕਹਿੰਦੇ ਨੇ, ਜਿਹੜਾ ਸਾਨੂੰ ਨਾਨਾ ਤਵ ਨਜ਼ਰ ਆਉਂਦਾ, ਵੱਖੋ ਵੱਖਰਾ ਨਜ਼ਰ ਆਉਂਦਾ। ਭੇਦਵਾਦੀ ਦ੍ਰਿਸ਼ਟੀ ਨਾਲ ਸਾਨੂੰ ਵੱਖੋ ਵੱਖਰੇ ਸਰੂਪ ਦਿਸਦੇ ਨੇ, ਧਰਮ ਵੱਖੋ ਵੱਖਰੇ ਨਜ਼ਰ ਆਉਂਦੇ ਨੇ, ਬੰਦੇ ਵੱਖੋ ਵੱਖਰੇ ਨਜ਼ਰ ਆਉਂਦੇ ਨੇ, ਇਹ ਮਾਇਆ ਦੀ ਵਿਕਸ਼ੇਪ ਸ਼ਕਤੀ ਹੈ।
ਉਪਾਦਾਨ ਇਹ ਸਭ ਜਗ ਕੇਰੀ ਹੈ ਅਕਥਨ ਕਥਨਾ ਸੁਖ ਨੇਰੇ।
ਇਹ ਜਿਹੜੀ ਮਾਇਆ ਹੈ ਇਹ ਸਾਰੇ ਸੰਸਾਰ ਦੀ ਉਪਾਦਾਨ ਕਾਰਨ ਹੈ, ਸਾਰੇ ਸੰਸਾਰ ਨੂੰ ਮਾਇਆ ਹੀ ਪੈਦਾ ਕਰਦੀ ਹੈ, ਮਾਇਆ ਹੀ ਬਣਾਉਂਦੀ ਸਾਰੀ ਸ੍ਰਿਸ਼ਟੀ ਨੂੰ, ਸੰਸਾਰ ਨੂੰ। ਜੋ ਨਾ ਹੋਵੇ ਉਹਨੂੰ ਵੀ ਬਣਾ ਦਿੰਦੀ ਹੈ ਮਾਇਆ, ਜੋ ਹੈ ਨਹੀਂ ਉਹ ਵੀ ਵਿਖਾ ਦਿੰਦੀ। ਮਾਇਆ ਹੈ ਹੀ ਛਲ, ਮਾਇਆ ਛਲ ਹੈ ਹੀ ਛਲ ਰੂਪ, ਜੋ ਨਹੀਂ ਹੈ ਉਹ ਵੀ ਮਾਇਆ ਨੇ ਕਰਕੇ ਵਿਖਾ ਦੇਣਾ, ਇਹੀ ਮਾਇਆ ਦਾ ਸਰੂਪ ਹੈ।
ਯਥਾ ਰਜੂ ਹੋਏ ਬਕਰ ਪਰੀ ਹੈ ਕੇ ਨਰ ਨਿਸ਼ਚੈ ਸੋ ਨਾ ਕਰੀ ਹੈ।
ਹੁਣ ਜਿਵੇਂ ਉਦਾਹਰਣ ਦਿੰਦੇ ਨੇ, ਕਹਿੰਦੇ ਜਿਵੇਂ ਇੱਕ ਰੱਸੀ ਪਈ ਹੁੰਦੀ ਤੇ ਰੱਸੀ ਟੇਢੀ ਜੀ ਹੋ ਕੇ ਪਈ ਹੋਵੇ ਤੇ ਥੋੜਾ ਜਿਹਾ ਹਨੇਰਾ ਹੋਵੇ ਤੇ ਏਦਾਂ ਲੱਗਦਾ ਵੀ ਕੋਈ ਬੰਦੇ ਕੋਲੋਂ ਨਿਸ਼ਚਾ ਨਹੀਂ ਹੁੰਦਾ ਵੀ ਇਹ ਰੱਸੀ ਹੈ ਕਿ ਸੱਪ ਹੈ। ਰੱਸੀ ਥੋੜੀ ਜਿਹੀ ਟੇਢੀ ਜੀ ਹੋਈ ਪਈ ਹੋਵੇ ਤੇ ਕਿਸੇ ਬੰਦੇ ਕੋਲ ਇਸ ਗੱਲ ਦਾ ਨਿਸ਼ਚਾ ਨਹੀਂ ਹੁੰਦਾ।
ਬਿਨ ਜਾਣੇ ਰਜੂ ਤਿਸ ਕਾਲ ਲਖਿਓ ਸਰਪ ਇਹ ਪ੍ਰਯੋਗ ਕਰਾਲ।
ਜਾਣੇ ਬਿਨਾ ਇਹ ਸਮਝ ਲੈਂਦਾ ਨਹੀਂ ਜੀ ਇਹ ਤਾਂ ਸੱਪ ਪਿਆ, ਬੜਾ ਭਿਆਨਕ ਸੱਪ ਹੈ, ਵੇਖੋ ਕਿਵੇਂ ਕੁੰਡਲੀ ਮਾਰ ਕੇ ਪਿਆ ਭਾਈ। ਭਾਵੇਂ ਰੱਸੀ ਹੋਵੇ ਪਰ ਅਗਿਆਨ ਕਾਲ ਦੇ ਵਿੱਚ ਉਹ ਰੱਸੀ ਜਿਹੜੀ ਹੈ ਇਹਨੂੰ ਸੱਪ ਨਜ਼ਰ ਆਉਣ ਲੱਗ ਪੈਂਦੀ। ਮਾਇਆ ਨੇ ਵੇਖੋ, ਕਿਉਂਕਿ ਮਾਇਆ ਉਹ ਵਿਖਾਉਂਦੀ ਜੋ ਨਹੀਂ ਹੈ। ਹੁਣ ਸੱਪ ਉੱਥੇ ਹੈ ਨੀ ਪਰ ਰੱਸੀ ਚੋਂ ਨਜ਼ਰ ਆ ਰਿਹਾ, ਰੱਸੀ ਥੋੜੀ ਜਿਹੀ ਟੇਢੀ ਹੋ ਕੇ ਪਈ ਤੇ ਕਹਿੰਦਾ ਜੀ ਬੜਾ ਭਿਆਨਕ ਕਰਾਲ ਸਰਪ ਪਿਆ ਹੋਇਆ।
ਰਜੂ ਤਿਸ਼ਟਾਨ ਪਾਏ ਅਗਿਆਨ ਕਾਰਜ ਕੀਨੋ ਸਰਪ ਮਾਨ।
ਰੱਸੀ ਸੱਪ ਕਿਵੇਂ ਬਣੀ? ਉਹ ਇਸ ਤਰ੍ਹਾਂ ਬਣੀ ਕਿ ਰੱਸੀ ਦਾ ਅਧਿਸ਼ਠਾਨ ਆਸਰਾ ਲੈ ਕੇ ਅਗਿਆਨ ਨੇ, ਜਿਹੜਾ ਅਗਿਆਨ ਹੈ ਉਹਨੇ ਅਧਿਸ਼ਠਾਨ ਆਸਰਾ ਲਿਆ ਰੱਸੀ ਦਾ, ਔਰ ਉਹਨੇ ਰੱਸੀ ਨੂੰ ਅੱਗੇ ਸੱਪ ਬਣਾ ਕੇ ਰੱਖ ਦਿੱਤਾ। ਕਿਉਂਕਿ ਅਗਿਆਨ ਕਰਕੇ ਬੰਦਾ ਕਹਿੰਦਾ ਨਾ ਵੀ ਰੱਸੀ ਨੀ ਸੱਪ ਪਿਆ, ਜਦੋਂ ਹਨੇਰੇ ਵਿੱਚ ਪਤਾ ਹੀ ਨੀ ਲੱਗਣਾ ਵੀ ਰੱਸੀ ਹੈ ਕਿ ਸੱਪ ਹੈ, ਤੇ ਫਿਰ ਸੱਪ ਹੀ ਮੰਨਦਾ ਨਾ ਜੇ ਟੇਢੀ ਹੋ ਕੇ ਪਈ ਹੋਵੇ ਰੱਸੀ। ਅਗਿਆਨਤਾ ਨੇ ਰੱਸੀ ਦਾ ਆਸਰਾ ਲੈ ਕੇ ਕੱਲੀ ਅਗਿਆਨ ਜਿਹੜਾ ਉਹ ਕੱਲਾ ਕੁਝ ਨਹੀਂ ਕਰ ਸਕਦਾ, ਅਗਿਆਨ ਨੇ ਵੀ ਆਸਰਾ ਲਿਆ। ਆਸਰਾ ਕਾਹਦਾ ਲਿਆ? ਰੱਸੀ ਦਾ। ਰੱਸੀ ਦਾ ਆਸਰਾ ਲੈ ਕੇ ਉਸ ਅਗਿਆਨ ਨੇ ਰੱਸੀ ਨੂੰ ਸੱਪ ਬਣਾ ਕੇ ਰੱਖ ਦਿੱਤਾ, ਉਹ ਸਰਪ ਬਣ ਕੇ ਨਜ਼ਰ ਆਉਣ ਲੱਗ ਪਿਆ।
ਤਿਮ ਮਾਇਆ ਇਸ਼ਟਾਨ ਤਰੰਤ ਬ੍ਰਹਮ ਆਸਰੇ ਵਿਸ਼ੇ ਕਰੰਤ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੀ ਮਾਇਆ ਇਹ ਵੀ ਕੱਲੀ ਕੁਝ ਨਹੀਂ ਕਰ ਸਕਦੀ, ਕੱਲਾ ਗਿਆਨ ਜਿਵੇਂ ਕੁਝ ਨਹੀਂ ਨਾ ਕਰ ਸਕਦਾ, ਉਹਨੂੰ ਆਸਰਾ ਚਾਹੀਦਾ, ਆਸਰਾ ਉਹਨੇ ਰੱਸੀ ਦਾ ਲੈ ਲਿਆ ਤੇ ਰੱਸੀ ਨੂੰ ਸੱਪ ਬਣਾ ਦਿੱਤਾ। ਇਸੇ ਤਰ੍ਹਾਂ ਜਿਹੜਾ ਮਾਇਆ ਹੈ ਇਹ ਮਾਇਆ ਵੀ ਕੁਝ ਨਹੀਂ ਕਰ ਸਕਦੀ ਕੱਲੀ, ਮਾਇਆ ਨੇ ਵੀ ਆਸਰਾ ਲਿਆ। ਕਾਹਦਾ? ਪਾਰ ਬ੍ਰਹਮ ਪਰਮੇਸ਼ਰ ਦਾ। ਬ੍ਰਹਮ ਦਾ ਆਸਰਾ ਲੈ ਕੇ ਉਸ ਮਾਇਆ ਨੇ ਇਹ ਜਗਤ ਦੀ ਰਚਨਾ ਰਚ ਦਿੱਤੀ ਜਿਹੜਾ ਹੈ ਹੀ ਨਹੀਂ। ਜਿਵੇਂ ਅਗਿਆਨ ਨੇ ਰੱਸੀ ਨੂੰ ਸੱਪ ਬਣਾ ਦਿੱਤਾ, ਇਸੇ ਤਰ੍ਹਾਂ ਮਾਇਆ ਨੇ ਬ੍ਰਹਮ ਦਾ ਆਸਰਾ ਲੈ ਕੇ ਇਸ ਜਗਤ ਨੂੰ ਵੀ ਸੱਚ ਵਿਖਾ ਦਿੱਤਾ, ਬੰਦੇ ਨੂੰ ਵੀ ਇਹ ਸੱਚ ਹੈ। ਦਰਅਸਲ ਸੱਚ ਹੈ ਨਹੀਂ, ਪਰ ਬ੍ਰਹਮ ਦੇ ਆਸਰੇ ਇਸ ਮਾਇਆ ਨੇ ਸਾਰੇ ਜਗਤ ਨੂੰ ਸੱਚ ਕਰਕੇ ਵਿਖਾ ਦਿੱਤਾ।
ਜਥਾ ਤਿਮਰ ਹੋਏ ਕੋਸ਼ ਤੇ ਅੰਤਰ।
ਮਹਾਰਾਜ ਇੱਕ ਹੋਰ ਉਦਾਹਰਣ। ਖਾਲਸਾ ਜੀ, ਵੈਸੇ ਵਿਸ਼ਾ ਥੋੜਾ ਜਿਹਾ ਖੁਸ਼ਕ ਜਿਹਾ ਪ੍ਰਤੀਤ ਹੁੰਦਾ, ਕਿਉਂਕਿ ਗਿਆਨ ਦਾ ਵਿਸ਼ਾ ਹੈ, ਕੁਝ ਸਮਝਣ ਵਿੱਚ ਕਠਿਨਾਈ ਤਾਂ ਆਉਂਦੀ ਹੈ, ਪਰ ਗੁਰੂ ਸਾਹਿਬ ਜੀ ਆਪਣੇ ਵੱਲੋਂ ਉਦਾਹਰਣਾਂ ਦੇ ਕੇ ਸਮਝਾ ਰਹੇ ਨੇ ਜੋ ਵੇਦਾਂਤ ਵਿੱਚ ਆਉਂਦੀਆਂ ਨੇ। ਮਹਾਰਾਜ ਜੀ ਕਹਿੰਦੇ ਇੱਕ ਹੋਰ ਉਦਾਹਰਣ ਦਿੰਦੇ, ਕਹਿੰਦੇ ਵੇਖੋ ਮਾਇਆ ਕਿਵੇਂ ਢੱਕ ਲੈਂਦੀ ਜੀਵ ਨੂੰ, ਬ੍ਰਹਮ ਨੂੰ ਹੀ ਢੱਕ ਲੈਂਦੀ, ਬ੍ਰਹਮ ਤੋਂ ਪੈਦਾ ਹੋ ਕੇ ਬ੍ਰਹਮ ਨੂੰ ਹੀ ਢੱਕ ਲੈਂਦੀ ਮਾਇਆ। ਕਿਵੇਂ ਢੱਕਦੀ ਹੈ? ਕਹਿੰਦੇ ਜਿਵੇਂ ਇੱਕ ਕੋਠਾ ਬਣਦਾ ਹੈ, ਮਕਾਨ ਬਣਿਆ, ਕੋਠਾ ਬਣਿਆ, ਤੇ ਕੋਠੇ ਦੇ ਆਸਰੇ ਕਰਕੇ ਅੰਦਰ ਹਨੇਰਾ ਪੈਦਾ ਹੋਇਆ। ਕੋਠਾ ਆਸਰਾ ਤਾਹੇ ਨਿਰੰਤਰ, ਜਿਹੜਾ ਕੋਠਾ ਹੈ ਉਹ ਆਸਰਾ ਬਣ ਗਿਆ, ਉਹਦੇ ਅੰਦਰ ਹਨੇਰਾ ਹੀ ਹਨੇਰਾ, ਦਰਵਾਜ਼ਾ ਕੋਈ ਨੀ, ਬਾਰੀ ਕੋਈ ਨੀ, ਕੋਠੇ ਦੇ ਅੰਦਰ ਜਿਹੜਾ ਹਨੇਰਾ ਹੈ ਉਹ ਕੋਠੇ ਕਰਕੇ ਬਣਿਆ।
ਬਿਨ ਕੋਸ਼ਟ ਅੰਧਕਾਰ ਨਹੀਂ ਹੈ, ਯਾ ਤੇ ਆਸਰਾ ਤਾਹੇ ਹੋਈ ਹੈ।
ਜੇ ਉੱਥੇ ਕੋਠਾ ਨਾ ਹੋਵੇ ਤੇ ਕੋਠੇ ਦੇ ਆਸਰੇ ਤੋਂ ਬਿਨਾਂ ਹਨੇਰਾ ਵੀ ਨਹੀਂ ਹੋਏਗਾ। ਕੋਠਾ ਬਣਿਆ ਤੇ ਕੋਠੇ ਨੇ ਹੀ ਹਨੇਰਾ ਪੈਦਾ ਕਰਤਾ, ਕੋਠੇ ਨੇ ਹੀ ਅੱਗੇ ਹਨੇਰੇ ਨੂੰ ਪੈਦਾ ਕਰਕੇ ਸਾਰੇ ਕੋਠੇ ਨੂੰ ਹੀ ਢੱਕ ਲਿਆ, ਪਤਾ ਹੀ ਨਹੀਂ ਲੱਗਦਾ ਅੰਦਰ ਕੀ ਪਿਆ। ਕਹਿੰਦੇ ਜੇ ਕੋਠਾ ਨਾ ਹੋਵੇ ਤੇ ਕੋਠੇ ਤੋਂ ਬਿਨਾਂ ਹਨੇਰਾ ਵੀ ਨਜ਼ਰ ਨਹੀਂ ਆਉਂਦਾ।
ਹੁਣ ਸੋ ਤਿਮਰ ਫੈਲ ਤੈ ਕੋ ਵਿਸ਼ਾ ਕਰਤ ਜਿਸ
ਕੋਠੇ ਨੇ ਹੀ ਹਨੇਰੇ ਨੂੰ ਪੈਦਾ ਕੀਤਾ ਤੇ ਹਨੇਰੇ ਨੇ ਮੁੜ ਕੇ ਕੋਠੇ ਨੂੰ ਹੀ ਢੱਕ ਲਿਆ, ਸਾਰੇ ਨੂੰ ਪੈਦਾ ਵੀ ਕੋਠੇ ਨੇ ਕੀਤਾ ਤੇ ਮੁੜ ਕੇ ਉਸੇ ਹਨੇਰੇ ਨੇ ਸਾਰੇ ਕੋਠੇ ਨੂੰ ਢੱਕ ਲਿਆ ਆਪਣੇ ਅੰਦਰੋਂ। ਕੰਧਾਂ ਦਾ ਪਤਾ ਨਹੀਂ ਲੱਗਦਾ ਵੀ ਕੰਧ ਕਿਸ ਪਾਸੇ, ਦਰਵਾਜ਼ਾ ਕਿਸ ਪਾਸੇ, ਕੋਠੇ ਚ ਕਿਹੜੀ ਜਗ੍ਹਾ ਤੇ ਕਿੱਥੇ ਕਿਹੜੀ ਚੀਜ਼ ਪਈ ਹੈ। ਕੋਠੇ ਨੇ ਹਨੇਰੇ ਨੂੰ ਜਨਮ ਦਿੱਤਾ ਤੇ ਉਸੇ ਹਨੇਰੇ ਨੇ ਸਾਰੇ ਕੋਠੇ ਨੂੰ ਢੱਕ ਕੇ ਸਾਰੇ ਕੋਠੇ ਦਾ ਰੂਪ ਢੱਕ ਲਿਆ।
ਛਾਦ ਲੇ ਚੋਂ ਔਰ ਨਮਾਏ ਜਿਸ ਤੇ ਦ੍ਰਿਸ਼
ਚਾਰੇ ਪਾਸਿਓ ਕੋਠੇ ਨੂੰ ਹਨੇਰੇ ਨੇ ਢੱਕ ਲਿਆ ਤੇ ਕੁਝ ਵੀ ਦ੍ਰਿਸ਼ਟੀ ਨਹੀਂ ਪੈਂਦਾ, ਕੁਝ ਵੀ ਨਜ਼ਰ ਨਹੀਂ ਆਉਂਦਾ ਕੋਠੇ ਵਿੱਚ ਕਿੱਥੇ ਕੀ ਪਿਆ ਹੋਇਆ।
ਤਥਾ ਬ੍ਰਹਮ ਕੋ ਮਾਇਆ ਜਾਨ ਆਸ਼ਰੈ ਵਿਸ਼ੈ ਕਰਤ ਬੁੱਧੀਮਾਨ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਬ੍ਰਹਮ ਨੇ ਮਾਇਆ ਨੂੰ ਪੈਦਾ ਕੀਤਾ ਤੇ ਮੁੜ ਕੇ ਮਾਇਆ ਨੇ ਬ੍ਰਹਮ ਨੂੰ ਹੀ ਢੱਕ ਲਿਆ। ਜਿਵੇਂ ਕੋਠੇ ਨੇ ਹਨੇਰੇ ਨੂੰ ਪੈਦਾ ਕੀਤਾ ਤੇ ਹਨੇਰੇ ਨੇ ਕੋਠੇ ਨੂੰ ਢੱਕ ਲਿਆ, ਮੁੜ ਕੇ ਅੰਦਰੋਂ ਕੋਠਾ ਦਿਸਦਾ ਹੀ ਨਹੀਂ। ਇਸੇ ਤਰ੍ਹਾਂ ਬ੍ਰਹਮ ਨੇ ਮਾਇਆ ਨੂੰ ਜਨਮ ਦਿੱਤਾ ਤੇ ਮੁੜ ਕੇ ਮਾਇਆ ਬ੍ਰਹਮ ਦਾ ਹੀ ਆਸਰਾ ਲੈ ਕੇ ਬ੍ਰਹਮ ਨੂੰ ਹੀ ਢੱਕਣ ਦਾ ਯਤਨ ਕਰਦੀ। ਕਿਵੇਂ ਢੱਕ ਲੈਂਦੀ? ਹੁਣ ਸਾਨੂੰ ਸਾਰਿਆਂ ਨੂੰ ਆਪਣਾ ਰੂਪ ਭੁੱਲਿਆ ਹੋਇਆ, ਸਾਡਾ ਸਰੂਪ ਕੀ ਹੈ? ਆਤਮਾ ਹੈ ਨਾ, ਹੁਣ ਆਤਮਾ ਪਰਮਾਤਮਾ ਦਾ ਹੀ ਸਰੂਪ ਹੈ, ਪਰ ਮਾਇਆ ਨੇ ਸਾਡੀ ਆਤਮਾ ਦੇ ਉੱਤੇ ਪਰਦਾ ਪਾ ਕੇ ਸਾਡੇ ਸਰੂਪ ਨੂੰ ਢੱਕਿਆ ਹੋਇਆ, ਸਾਨੂੰ ਜਾਣਨ ਨਹੀਂ ਦਿੰਦੀ ਸਾਡਾ ਸਰੂਪ ਕੀ ਹੈ। ਕਹਿੰਦੇ ਇਸ ਤਰ੍ਹਾਂ ਮਾਇਆ ਕੰਮ ਕਰਦੀ ਹੈ।
ਜਬ ਅਗਿਆਨ ਸਕਾਰਜ ਸਾਰੇ ਭਰਮ ਮੈਤ ਮਈਆ, ਜਬ ਅਗਿਆਨ ਸਕਾਰਜ ਸਾਰੇ ਭਰਮ ਛੂਟ ਜਾਏ ਸਰੂਪ ਨਿਆਰੇ।
ਪਰ ਹਾਂ ਮਹਾਰਾਜ ਜੀ ਕਹਿੰਦੇ ਜਦੋਂ ਅਗਿਆਨ ਤੇ ਅਗਿਆਨ ਤੋਂ ਪੈਦਾ ਹੋਏ ਜਿਹੜੇ ਜਿੰਨੇ ਕਾਰਜ ਨੇ ਉਹ ਸਾਰੇ ਭਰਮ ਜਦੋਂ ਸਾਡੇ ਅੰਦਰੋਂ ਚਲੇ ਜਾਂਦੇ ਨੇ, ਅਗਿਆਨਤਾ ਦੀ ਨਿਵਿਰਤੀ ਹੋ ਜਾਂਦੀ, ਗੁਰੂ ਕਿਰਪਾ ਕਰਕੇ ਗਿਆਨ ਦਾ ਚਾਨਣਾ ਕਰ ਦਿੰਦਾ ਕੋਠੇ ਚ, ਤੇ ਕੋਠੇ ਚ ਜਦੋਂ ਗਿਆਨ ਦਾ ਚਾਨਣਾ ਹੋ ਜਾਏ ਤੇ ਫਿਰ ਸਾਰਾ ਕੋਠਾ ਦਿਸ ਪੈਂਦਾ। ਏਦਾਂ ਹੀ ਜਦੋਂ ਸਤਿਗੁਰੂ ਜੀ ਅਗਿਆਨਤਾ ਦੀ ਨਿਵਿਰਤੀ ਕਰਕੇ ਗਿਆਨ ਦਾ ਚਾਨਣਾ ਕਰ ਦਿੰਦੇ ਨੇ ਤੇ ਗਿਆਨ ਦੇ ਉਸ ਮਹਾਂ ਚਾਨਣੇ ਤੇ ਪ੍ਰਕਾਸ਼ ਵਿਚ ਫਿਰ ਆਪਣੇ ਨਿਜ ਸਰੂਪ ਦਾ ਪਤਾ ਲੱਗ ਜਾਂਦਾ ਕਿ ਮੇਰਾ ਸਰੂਪ ਕੀ ਹੈ।
ਪਰਮ ਤਤ ਕੋ ਮਤ ਕਰ ਜਾਣਾ ਏਕੰਕਾਰ ਮੈਂ ਤਮਈਆਨਾ।
ਫਿਰ ਉਹ ਪਰਮ ਤਤ ਨੂੰ ਜਾਣ ਲੈਂਦਾ ਹੈ ਕਿ ਉਹ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਡੇ ਤੋਂ ਵੱਡਾ ਹੈ। ਉਸ ਵੱਡੇ ਤੋਂ ਵੱਡੇ ਏਕੰਕਾਰ ਪਾਰ ਪਰਮ ਪਰਮੇਸ਼ਰ ਨੂੰ ਉਹ ਜਾਣ ਲੈਂਦਾ ਹੈ ਜਿਹਦੇ ਅੰਦਰੋਂ ਭਰਮ ਨਿਕਲ ਜਾਵੇ, ਜਿਹਦੇ ਅੰਦਰੋਂ ਭਰਮ ਦੇ ਪਰਦੇ ਟੁੱਟ ਜਾਣ।
ਏਕ ਆਤਮਾ ਬ੍ਰਹਮ ਅਨਸ਼ਟ ਹੈ ਸਦਾ ਅਨਾਦੀ ਜੋ ਇੱਕ ਰਸ ਹੈ।
ਇੱਕ ਆਤਮਾ ਹੀ ਬ੍ਰਹਮ ਸਰੂਪ ਜੋ ਹੈ ਉਹ ਅਨਸ਼ਟ ਹੈ, ਉਹਦਾ ਨਾਸ਼ ਨਹੀਂ ਹੁੰਦਾ, ਔਰ ਉਹ ਸਦਾ ਅਨਾਦੀ ਇੱਕ ਰਸ ਹੋ ਕੇ ਰਹਿਣ ਵਾਲੀ ਹੈ।
ਆਏ ਨਾ ਜਾਏ ਕਿ ਤੂੰ ਤੇ ਕੋਈ ਵਿਆਪਕ ਸਰਵ ਗਗਨ ਸਮ ਸੋਏ।
ਪਰਮਾਤਮਾ ਆਤਮਾ ਜਿਹੜੀ ਆ ਨਾ ਤਾਂ ਆਉਂਦੀ ਹੈ ਨਾ ਕਿਤੇ ਜਾਂਦੀ ਹੈ। ਜਿਵੇਂ ਆਕਾਸ਼ ਸਾਰੇ ਪਾਸੇ ਵਿਆਪਕ ਹੈ, ਇਸੇ ਤਰ੍ਹਾਂ ਉਹ ਆਤਮਾ ਵੀ ਸਾਰੇ ਪਾਸੇ ਵਿਆਪਕ ਹੈ।
ਅਦਵੈ ਆਨੰਦ ਆਤਮ ਸਭ ਥਾਨ ਨੇਕਲ ਅਕਰੈ ਅਜੈ ਮਹਾਨ।
ਦਵੈਸ਼ ਤੋਂ ਆ ਰਹਿਤ ਹੈ ਆਨੰਦ ਆਤਮ ਸਾਰੇ ਪਾਸੇ ਰਮੀ ਹੋਈ ਹੈ। ਨੇਕਲ ਜਿਹੜਾ ਕਲੰਕ ਤੋਂ ਰਹਿਤ ਹੈ, ਅਕਰਾ ਕਿਰਿਆ ਤੋਂ ਰਹਿਤ ਹੈ, ਐਸਾ ਉਸ ਪਾਰ ਬ੍ਰਹਮ ਬ੍ਰਹਮ ਪਰਮੇਸ਼ਰ ਦਾ ਸਰੂਪ ਹੈ।
ਗੁਰ ਪੂਰਨ ਤੋਂ ਮਿਲ ਹੈ ਜਬ ਮੈਂ ਮਲ ਨਿਰਵਾਰ ਸਵ।
ਜਦੋਂ ਇਹ ਜੀਵ ਪੂਰੇ ਗੁਰੂ ਨੂੰ ਮਿਲਦਾ ਹੈ ਤੇ ਪੂਰੇ ਸਤਿਗੁਰੂ ਜੀ ਦਇਆ ਕਰਕੇ ਇਹਦੇ ਅੰਦਰੋਂ ਹਉਮੈ ਦੀ ਮੈਲ ਧੋਂਦੇ ਨੇ, ਹਉਮੈ ਦੀ ਮੈਲ ਗੁਰੂ ਦੇ ਸਿੱਖ ਅੰਦਰੋਂ ਸਤਿਗੁਰੂ ਜੀ ਕੱਢਦੇ ਨੇ, ਨਿਵਿਰਤ ਕਰਦੇ ਨੇ।
ਸਭਿਅਨ ਤੇ ਉਤਕ੍ਰਿਸ਼ਟ ਜੋ ਗਤ ਹੈ ਸੋ ਪ੍ਰਾਪਤ ਹੋਏ ਆਨੰਦ ਸਤ ਹੈ।
ਸਭ ਤੋਂ ਉੱਤਮ ਉੱਚੀ ਅਵਸਥਾ ਹੈ ਉਤਕ੍ਰਿਸ਼ਟ। ਉਤਕ੍ਰਿਸ਼ਟ ਦਾ ਮਤਲਬ ਹੁੰਦਾ ਉੱਚੀ। ਜੋ ਸਭ ਤੋਂ ਉੱਚੀ ਗਤ ਅਵਸਥਾ ਹੈ ਫਿਰ ਉਹ ਗੁਰੂ ਦੀ ਕਿਰਪਾ ਨਾਲ ਇਸ ਸਿੱਖ ਨੂੰ ਪ੍ਰਾਪਤ ਹੁੰਦੀ, ਜੀਵ ਨੂੰ ਪ੍ਰਾਪਤ ਹੁੰਦੀ ਹੈ।
ਪੁਨਰਾਵਰਤ ਨਹੀਂ ਜਿਤ ਹੋਏ ਅੰਮ੍ਰਿਤ ਰੋਗ ਇੱਕ ਰਸ ਸੋਏ।
ਫਿਰ ਇਹਦਾ ਮੁੜ ਕੇ ਸੰਸਾਰ ਵਿੱਚ ਆਉਣਾ ਨਹੀਂ ਹੁੰਦਾ, ਇਹਦਾ ਜਨਮ ਮਰਨ ਕੱਟਿਆ ਜਾਂਦਾ ਹੈ ਔਰ ਇੱਕ ਅੰਮ੍ਰਿਤ ਸਰੂਪ ਇੱਕ ਰਸ ਵਿੱਚ ਇਹਦੀ ਸੁਰਤ ਜਾ ਕੇ ਮਿਲ ਕੇ ਅਭੇਦ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੂੰ ਯੋਗੀ ਹੋਰ ਕੁਝ ਸਵਾਲ ਕਰ ਰਿਹਾ, ਉਹਨਾਂ ਸਵਾਲਾਂ ਦੇ ਜਵਾਬ ਸਤਿਗੁਰੂ ਜੀ ਨਾਲ ਨਾਲ ਦੇ ਕੇ ਯੋਗੀ ਨੂੰ ਉਪਦੇਸ਼ ਦੇ ਰਹੇ ਨੇ। ਕਿਰਪਾ ਦ੍ਰਿਸ਼ਟੀ ਕਰਕੇ ਯੋਗੀ ਦੇ ਭਰਮ ਦੇ ਪਰਦੇ ਖੋਲ ਰਹੇ ਨੇ। ਮਹਾਰਾਜ ਜੀ ਤਰਸ ਕਰਨ, ਦਇਆ ਕਰਨ, ਸਾਡੇ ਤੇ ਵੀ ਆਪਣੀ ਕਿਰਪਾ ਦ੍ਰਿਸ਼ਟੀ ਮੇਰਾਮਤ ਕਰਕੇ ਸਾਡੇ ਅੰਦਰ ਵੀ ਜਿਹੜੇ ਭਰਮ ਦੇ ਵਜਰ ਕਪਾਟ ਲੱਗੇ ਹੋਏ ਨੇ ਉਹ ਕਪਾਟ ਗੁਰੂ ਦ੍ਰਿਸ਼ਟੀ ਨਾਲ ਖੁੱਲ ਜਾਣ। ਵਾਹਿਗੁਰੂ ਵਾਹੇ।